ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ, ਸਭ ਜਗ ਜਿਨਹੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ, ਕਿਨ ਕਹੀਆ ਕਿਉਂ ਦੇਖੀਆ ਭਾਈ, ਕਰਤਾ ਏਕ ਕਥ, ਗੁਰ ਗੋਬਿੰਦ ਸਲਾਹੀਆ ਭਾਈ, ਜਿਸ ਤੇ ਜਾਪੈ ਤਥ, ਮੇਰੇ ਮਨ ਜਪੀਆ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ, ਮੇਰੇ ਮਨ ਜਪੀਆ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ, ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਮ ਵਾਹਿਗੁਰੂ ਸਾਹਿਬ ਜੀਓ, ਤਮ ਸਭ ਸਾਜੇ ਸਾਜਨ ਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਆਰੀ ਕੁਣ ਨਹੀਂ ਕੋਈ, ਤਮ ਦਾਨ ਦਿਓ ਮਿਹਰਬਾਨਾ, ਨਿਰਗੁਣ ਆਰੀ ਕੁਣ ਨਹੀਂ ਕੋਈ, ਤਮ ਦਾਨ ਦਿਓ ਮਿਹਰਬਾਨਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਸਾਡੇ ਗਰੀਬੜਿਆਂ ਦੀ ਝੋਲੀਆਂ ਨਾਮ ਧਨ ਦੀ ਦਾਤ ਨਾਲ ਭਰਪੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਜੋ ਅੰਮ੍ਰਿਤਮਈ ਮੁਬਾਰਕ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਉਹਦੀ ਵਿਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਬਿਰਤੀਆਂ ਕਰੋ ਇਕਾਗਰ, ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੀ ਜ਼ਿੰਦਗੀ ਸਮੁੱਚੀ ਉੱਤੇ ਜੇ ਕਿਤੇ ਕਿਸੇ ਦਾਨੀ ਪ੍ਰਦਾਨੀ ਅੱਖ ਨਾਲ ਝਾਤ ਮਾਰੀਏ ਤਾਂ ਇਹਦੇ ਜੀਵਨ ਦੀ ਸਮੁੱਚੀ ਦੌੜ, ਸਮੁੱਚੀ ਭੱਜ ਦੌੜ, ਉਹਦਾ ਇੱਕੋ ਹੀ ਨਤੀਜਾ ਨਿਕਲਦਾ ਹੈ, ਮਨੁੱਖ ਅਸਲ ਵਿੱਚ ਸੁੱਖ ਦੀ ਭਾਲ ਵਿੱਚ ਹੈ ਤੇ ਦੁੱਖ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਇਹ ਭਾਵਨਾ ਇਸਦੇ ਮਨ ਵਿੱਚ ਹੈ, ਮੈਨੂੰ ਕਿਤੇ ਇਹ ਸੁੱਖ ਦੀ ਦਾਤ ਪ੍ਰਾਪਤ ਹੋ ਜਾਏ ਅਤੇ ਮੈਨੂੰ ਦੁੱਖ ਤੋਂ ਛੁਟਕਾਰਾ ਮਿਲ ਜਾਏ। ਇਹਦੀ ਅੱਖਾਂ ਦੇ ਸਾਹਮਣੇ ਸੰਸਾਰ ਹੈ ਤਾਂ ਕੁਦਰਤੀ ਗੱਲ ਇਹਨੇ ਜੋ ਕੁਝ ਸੰਸਾਰ ਵਿੱਚ ਪ੍ਰਚਲਿਤ ਹੈ ਪਹਿਲਾਂ ਕੁਝ ਕਰਦਾ ਹੈ। ਸੰਸਾਰ ਦੀ ਭਾਵਨਾ ਹੈ, ਸ਼ਾਇਦ ਕਿਸੇ ਮਨੁੱਖ ਦੇ ਕੋਲ ਧਨ ਬਹੁਤਾ ਹੋਵੇ ਤੇ ਉਹਦਾ ਜੀਵਨ ਸੁਖੀ ਹੁੰਦਾ ਹੈ। ਇਹ ਸੁਣਿਆ ਸੀ ਪਰ ਜਦੋਂ ਪਰਖ ਕੇ ਵੇਖਿਆ ਫਿਰ ਪਤਾ ਲੱਗਿਆ ਨਹੀਂ, ਮਨਾ ਧਨ ਦੌਲਤ ਵਾਲੇ ਵੀ ਮੈਂ ਦੁਖੀ ਦੇਖੇ ਨੇ। ਫਿਰ ਜਿਹਨਾਂ ਕੋਲ ਪੈਸੇ ਦਾ ਰਸ ਮਾਣ ਲਿਆ ਹੋਵੇ ਨਾ, ਫਿਰ ਉਹ ਦੁਨੀਆਂ ਦੇ ਚੋਚ ਤਮਾਸ਼ਿਆਂ ਵੱਲ ਭੱਜਦਾ ਹੈ, ਸ਼ਾਇਦ ਵਿਕਾਰਾਂ ਦੀ ਦੁਨੀਆਂ ਚ, ਸ਼ਾਇਦ ਨੱਚਣ ਟੱਪਣ ਵਾਲਿਆਂ ਦੀ ਦੁਨੀਆਂ ਚ, ਸ਼ਾਇਦ ਇਹਨਾਂ ਦੁਨੀਆਂ ਦੇ ਨਾਟਕ ਚੇਟਕਾਂ ਦੇ ਵਿੱਚ ਮੈਨੂੰ ਸੁੱਖ ਦੀ ਕੋਈ ਦਾਤ ਮਿਲ ਜਾਏ। ਇੱਕ ਹੁੰਦਾ ਰੋਗ ਦਾ ਇਲਾਜ, ਇੱਕ ਹੁੰਦਾ ਪੇਨ ਕਿਲਰ, ਇੱਕ ਹੁੰਦਾ ਦਰਦ ਨਿਵਾਰਕ। ਕੜੀ ਪਲ ਲਈ ਦਰਦ ਭੁੱਲ ਗਿਆ, ਨਸ਼ਾ ਖਾ ਲਿਆ, ਕਿਸੇ ਚੋਜ ਤਮਾਸ਼ਿਆਂ ਵਿੱਚ ਚਲਾ ਗਿਆ, ਪਰ ਉਹਦੇ ਮਗਰੋਂ ਜਦੋਂ ਖਤਮ ਹੋਇਆ ਫਿਰ ਦੁੱਖ ਸਾਹਮਣੇ ਖਲੋਤਾ। ਫਿਰ ਇਹਨੇ ਤੀਜਾ ਵਿਚਾਰ ਬਣਾਇਆ, ਸ਼ਾਇਦ ਮੈਨੂੰ ਮੇਰੇ ਇਲਾਕੇ ਵਿੱਚ, ਸ਼ਾਇਦ ਮੈਨੂੰ ਮੇਰੇ ਦੇਸ਼ ਵਿੱਚੋਂ ਸੁੱਖ ਨਹੀਂ ਮਿਲਣਾ ਜਿਹੜਾ ਬਾਹਰੋਂ ਨਸੀਬ ਹੋ ਸਕਦਾ। ਫਿਰ ਇਹਦੇ ਕਦਮ ਬਾਹਰ ਵਾਲੇ ਪਾਸੇ ਨੂੰ ਭਟਕੇ, ਬੜੇ ਦੇਸ਼ਾਂ ਵਿੱਚ ਘੁੰਮ ਕੇ ਆ ਗਿਆ, ਪਰ ਜੋ ਅੰਦਰੂਨੀ ਦੁੱਖ ਸੀ ਉਹਦੇ ਤੋਂ ਸ਼ਾਂਤ ਨਾ ਹੋਇਆ। ਇੱਕ ਦਿਨ ਇਹ ਗੁਰੂ ਦੀ ਗੋਦ ਵਿੱਚ ਆਇਆ, ਸਾਹਿਬ ਕੋਲ ਆ ਕੇ ਪੁੱਛਣ ਲੱਗਾ, ਤੁਸੀਂ ਕਹਿੰਦੇ ਹੋ ਵੀ ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ, ਕਹੋ ਨਾਨਕ ਹਰ ਭਜ ਮਨਾ, ਦੁਰਲੱਭ ਮਾਨੁਖ ਦੇ। ਮੈਨੂੰ ਪਤਾ ਲੱਗਿਆ ਤੁਹਾਡੀ ਗੋਦ ਵਿੱਚ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਮੈਨੂੰ ਪਤਾ ਲੱਗਿਆ ਸੁੱਖ ਤੇਰੀ ਗੋਦ ਵਿੱਚੋਂ ਮਿਲਦਾ ਹੈ, ਤੇ ਇਸ ਲਈ ਮੈਂ ਅੱਜ ਤੇਰੀ ਗੋਦ ਵਿੱਚ ਆਇਆ, ਮੇਰੇ ਤੇ ਕਿਰਪਾ ਕਰ, ਰਹਿਮਤ ਕਰ, ਮੈਨੂੰ ਸੁੱਖ ਦੀ ਦਾਤ ਪ੍ਰਾਪਤ ਹੋ ਜਾਏ। ਗੁਰੂ ਕਹਿਣ ਲੱਗਿਆ, ਪੁੱਤਰ ਆਪਣੇ ਜੀਵਨ ਵਿੱਚ ਤਿੰਨ ਗੱਲਾਂ ਪੱਲੇ ਬੰਨੀ। ਪਹਿਲੀ ਗੱਲ ਇਹ, ਸਿਆਣ ਪੇਸ਼ੇ ਵਿੱਚ ਹੁੰਦੀ ਤੈਨੂੰ ਪਤਾ ਲੱਗੇ ਵੀ ਦੁੱਖ ਲੱਗਿਆ ਕਿਉਂ, ਜਿਹੜੇ ਕਾਰਨ ਕਰਕੇ ਦੁੱਖ ਲੱਗਿਆ ਉਸੇ ਕਰਕੇ ਹਟ ਵੀ ਜਾਣਾ। ਦੂਜੀ ਗੱਲ ਇਹ, ਅਸਲ ਵਿੱਚ ਸੁੱਖ ਹੈ ਕੀ, ਨੇਰਾ ਮੌਜ ਵਿੱਚ ਜ਼ਿੰਦਗੀ ਗੁਜ਼ਾਰਨ ਦਾ ਨਾਮ ਵੀ ਸੁੱਖ ਨਹੀਂ ਹੁੰਦਾ। ਤੀਜੀ ਗੱਲ ਇਹ, ਤੈਨੂੰ ਇੰਨਾ ਵੀ ਨਹੀਂ ਪਤਾ ਵੀ ਸੁੱਖ ਮਿਲਣਾ ਕਿੱਥੋਂ ਹੈ। ਇੱਕ ਵਾਰੀ ਫਿਰ ਖਿਆਲ ਵਿੱਚ ਰੱਖਦੇ ਹਾਂ, ਸੁੱਖ ਕੀ ਹੈ, ਸੁੱਖ ਕਿਵੇਂ ਮਿਲਣਾ ਹੈ, ਸੁੱਖ ਕਿੱਥੋਂ ਮਿਲਣਾ ਹੈ। ਪਹਿਲਾਂ ਇੱਕ ਗੁਰਵਾਕ ਪੜ੍ਹੀਏ ਫਿਰ ਇਹਨਾਂ ਵਿਚਾਰਾਂ ਵੱਲ ਚੱਲਦੇ ਹਾਂ। ਸਾਹਿਬ ਦਾ ਅੰਮ੍ਰਿਤ ਬੋਲ ਹੈ ਬੜਾ ਪਿਆਰਾ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਹੁਣ ਗੁਰਦੇਵ ਨੇ ਇਹ ਕਿਰਪਾ ਕੀਤੀ, ਸਿਖਾਇਆ। ਪਹਿਲੀ ਗੱਲ ਇਹ ਸਿਖਾਈ, ਤੈਨੂੰ ਇੰਨਾ ਪਤਾ ਵੀ ਤੈਨੂੰ ਦੁੱਖ ਲੱਗਦਾ ਕਿਉਂ ਹੈ, ਤੈਨੂੰ ਪਤਾ ਲੱਗ ਜਾਏ ਤੇ ਆਪੇ ਹਟ ਜਾਏਗਾ। ਸਾਹਿਬ ਜੀ ਤੁਸੀਂ ਦੱਸੋ ਮੈਨੂੰ ਦੁੱਖ ਲੱਗਦਾ ਕਿਉਂ, ਹਜ਼ੂਰ ਨੇ ਬੜੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ, ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਤਦ ਹੈ ਜੇ ਤੈਨੂੰ ਰੱਬ ਦਾ ਵਿਛੋੜਾ ਪੈਂਦਾ, ਦੁੱਖ ਤਦ ਹੈ ਇੱਕ ਘੜੀ ਨਾ ਮਿਲਦੇ ਤਾਂ ਕੱਲ੍ਹ ਦੁੱਖ ਹੁੰਦਾ, ਦੁੱਖ ਅਸਲ ਵਿੱਚ ਤਦ ਹੈ। ਦੁੱਖ ਦਾ ਕਾਰਨ ਕੀ ਹੈ ਮਾਲਕ ਜੀਓ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਡੁੱਬ ਖੋਏ ਰਾਮ ਤੇ ਲੱਗਣ ਜਨਮ ਵਿਜੋਗ। ਦੁੱਖ ਦਾ ਜਨਮ ਇੱਥੋਂ ਹੁੰਦਾ, ਦੁੱਖ ਵਿਛੋੜਾ ਇੱਕ ਦੁੱਖ ਪੂਕ, ਇੱਕ ਦੁੱਖ ਸਖਤ ਵਾਰ ਜਮਦੂਤ, ਦੁੱਖ ਦਾ ਜਨਮ ਇੱਥੋਂ ਹੁੰਦਾ। ਪਹਿਲੀ ਗੱਲ ਇਹ ਪੱਲੇ ਬੰਨ ਵੀ ਦੁੱਖ ਦਾ ਜਨਮ ਕਿੱਥੋਂ ਹੁੰਦਾ, ਦੁੱਖ ਆਇਆ ਕਿੱਥੋਂ? ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਮੈਂ ਵਿਚਾਰਾਂ ਨੂੰ ਸੰਕੋਚ ਕੇ ਵੀ ਰੱਖਣਾ, ਬਾਕੀ ਵਿਚਾਰਾਂ ਵੀ ਸਾਂਝੀਆਂ ਕਰਨੀਆਂ ਨੇ। ਦੂਜੀ ਗੱਲ ਕਰਾਂ, ਸੁੱਖ ਮਿਲਣਾ ਕਿੱਥੋਂ ਹੈ? ਹਜ਼ੂਰ ਕਹਿਣ ਲੱਗੇ ਬੜੀ ਵੱਡੀ ਗਲਤੀ ਕਰਦਾ ਬੰਦਾ, ਸੁੱਖ ਕਹਿ ਏਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਨਾਮ ਭਜਨ ਕੀ। ਇਹਨੂੰ ਨਹੀਂ ਇੰਨਾ ਗਿਆਨ, ਨਹੀਂ ਇੰਨਾ ਪਤਾ ਇਸ ਗੱਲ ਦਾ, ਇਸ ਲਈ ਇਹ ਦੁਆਰੇ ਦੁਆਰੇ ਡੋਲਦਾ ਫਿਰਦਾ। ਸੁੱਖ ਕਿੱਥੋਂ ਮਿਲਣਾ ਹੈ? ਇੱਕ ਵਾਰੀ ਫਿਰ ਦੁਹਰਾਵਾਂ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀਨ ਕੋਏ। ਜਿੰਨਾ ਚਿਰ ਮਾਲਕ ਦੇ ਵਿਛੋੜੇ ਨੂੰ ਮਿਲਾਪ ਵਿੱਚ ਨਹੀਂ ਬਦਲਦਾ, ਉਹਨਾਂ ਚਿਰ ਤੇਰੀ ਜ਼ਿੰਦਗੀ ਦੇ ਅੰਦਰ ਯਕੀਨ ਕਰਕੇ ਜਾਣੀ ਸੁੱਖ ਦਾ ਪ੍ਰਵੇਸ਼ ਨਹੀਂ ਹੋਣਾ। ਤੀਜੀ ਗੱਲ, ਸਭ ਕਹਿੰਦੇ ਸੁੱਖ ਹੈ ਕੀ, ਇਹ ਬੜਾ ਵੱਡਾ ਭੁਲੇਖ ਹੈ, ਇਹ ਬੜਾ ਵੱਡਾ ਭੁਲੇਖ ਹੈ। ਜੇ ਤੁਸੀਂ ਗੁਰ ਇਤਿਹਾਸ, ਭਗਤਾਂ ਦੀ ਬਾਣੀ, ਜਿਹੜਿਆਂ ਨੇ ਵੀ ਰੱਬ ਨੂੰ ਮੰਨਿਆ, ਉਹਨਾਂ ਨੂੰ ਤੁਸੀਂ ਦੇਖੋਗੇ ਵੀ ਇਹ ਤਾਂ ਪੂਜਾ ਪਾਠ ਰੱਬ ਲਈ ਬੰਦਗੀ ਕਰਨ ਵਾਲੇ ਸਨ, ਇਹਨਾਂ ਨੂੰ ਇੰਨਾ ਦੁੱਖ ਕਿਉਂ ਆਇਆ? ਭਾਈ ਮਨੀ ਸਿੰਘ ਦੀ ਗੱਲ ਲੈ ਲਓ, ਹਜ਼ਰਤ ਈਸਾ ਮਸੀਹ ਦੀ ਗੱਲ ਲੈ ਲਓ, ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਲੈ ਲਓ, ਗੁਰੂ ਨਾਨਕ ਸਾਹਿਬ ਦੀ ਗੱਲ ਲੈ ਲਓ, ਜਿਤਨੇ ਵੀ ਗੁਰੂ ਕੇ ਸਿੱਖ ਹੋਏ ਨੇ, ਗੁਰੂ ਅਰਜਨ ਪਾਤਸ਼ਾਹ ਜੀ ਇਹ ਦਿਨ ਤਾਂ ਬਿਲਕੁਲ ਹੀ ਤਾਜ਼ੇ ਨੇ, ਗੁਰੂ ਅਰਜਨ ਪਾਤਸ਼ਾਹ ਜੀ ਕੀ ਉਹਨਾਂ ਦੀ ਸਿਮਰਨ ਬੰਦਗੀ ਵਿੱਚ ਆਪਾਂ ਕਦੇ ਸੋਚ ਸਕਦੇ ਹਾਂ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਖਜ਼ਾਨੇ ਵਿੱਚ ਵੀ ਉਹਨਾਂ ਦੇ 2312 ਸ਼ਬਦ ਨੇ, ਇਤਨਾ ਵੱਡਾ ਖਜ਼ਾਨਾ ਸ਼ਬਦਾਂ ਦਾ ਆਪ ਉਚਾਰਨ ਵਾਲੇ, ਸੁਖਮਨੀ ਸਾਹਿਬ ਵਰਗੀ ਪਵਿੱਤਰ ਬਾਣੀ ਦੀ ਦਾਤ ਬਖਸ਼ਣ ਵਾਲੇ, ਔਰ ਉਹਦੀ ਆਸ ਤੇ ਅੱਜ ਅਣਗਿਣਤ ਲੋਕ ਇਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਮੇਰੀ ਝੋਲੀ 'ਚ ਵੀ ਸੁੱਖ ਪੈ ਜਾਏਗਾ। ਪਰ ਸਿੱਖ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਜਿਹਨੇ ਸੁਖਮਨੀ ਸਾਹਿਬ ਉਚਾਰੀ ਹੈ ਉਹ ਖੁਦ ਤੱਤੀ ਤਵੀ 'ਤੇ ਬੈਠਾ ਹੈ। ਸਾਹਿਬ ਕਹਿੰਦੇ ਨੇ ਭਲਿਆ, ਅਸਲ ਵਿੱਚ ਤੈਨੂੰ ਸੁੱਖ ਦੀ ਪਰਿਭਾਸ਼ਾ ਦਾ ਨਹੀਂ ਪਤਾ। ਸੁੱਖ ਦੀ ਪਰਿਭਾਸ਼ਾ ਕੀ ਹੈ? ਅਸੀਂ ਸੋਚਦੇ ਮੇਰੇ ਘਰ 'ਚ ਚਾਰ ਲੋੜੀਂਦੀਆਂ ਚੀਜ਼ਾਂ ਹੋਣ, ਮੇਰੇ ਘਰ ਵਿੱਚ ਚੰਗਾ ਸੁਖੈਨ ਢੰਗ ਦਾ ਗੁਜ਼ਰਾਨ ਹੋਵੇ। ਪਰ ਗੁਰਦੇਵ ਨੂੰ ਪੁੱਛੀਏ, ਹਜ਼ੂਰ ਆਖਦੇ ਨੇ ਕਹਿੰਦੇ ਨਹੀਂ ਭਲਿਆ, ਭੁੱਖ ਰੁੱਖ ਭੋਜਨ ਤੇਰੇ ਦਰ ਤੇ ਤੁਰਿਆ, ਮੈਨੂੰ ਰੁੱਖੀਆਂ ਰੋਟੀਆਂ ਵੀ ਖਾਣੀਆਂ ਪੈ ਜਾਣ, ਰੁੱਖ ਭੋਜਨ ਭੂਮ ਸਹਿਣ, ਮੇਰੇ ਘਰ ਕੋਈ ਮੰਜਾ ਵੀ ਨਾ ਹੋਵੇ, ਮੈਨੂੰ ਧਰਤੀ ਤੇ ਸੋਣਾ ਪੈ ਜਾਏ, ਰੁੱਖ ਭੋਜਨ ਭੂਮ ਸਹਿਣ, ਸਖੀ ਪ੍ਰਿਆ ਸੰਗ ਸੁਖ ਵਿਹਾਟ, ਮੈਨੂੰ ਆਪਣੇ ਪਿਆਰੇ ਨਾਲ ਫਿਰ ਵੀ ਆਨੰਦ ਮਿਲੇਗਾ ਜੇ ਮੈਂ ਕਿਤੇ ਉਹਦੇ ਚਰਨਾਂ ਵਿੱਚ ਜੁੜ ਜਾਵਾਂ। ਤਿੰਨ ਗੱਲਾਂ ਪੱਲੇ ਬੰਨ ਲਈਏ, ਸੁੱਖ ਤੈਨੂੰ ਕਬਰਾਂ ਵਿੱਚੋਂ ਨਹੀਂ ਮਿਲਣਾ ਸੱਜਣਾ, ਸੁੱਖ ਤੈਨੂੰ ਕਬਰਾਂ ਵਿੱਚੋਂ ਨਹੀਂ ਮਿਲਣਾ। ਇੱਕ ਗੱਲ ਮੈਂ ਕਹਿ ਕੇ ਆਪਣੀ ਗੱਲ ਬਲਾ ਜਾਣਾ ਚਾਹੁੰਦਾ, ਸ਼ੇਖ ਫਤਿਹ ਦੇ ਦਰ ਤੇ ਖੀਰ ਲੈ ਕੇ ਜਾਂਦੇ ਹੋ, ਮੈਂ ਇੱਕ ਅਰਜ਼ ਕਰਾਂ ਤੁਹਾਡੇ ਚਰਨਾਂ ਵਿੱਚ, ਇਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਵਿੱਚ ਸਾਖੀ ਸੀ, ਯਾਦ ਰੱਖਿਓ ਜੇ। ਕੀ ਤੁਸੀਂ ਮੰਨਦੇ ਹੋ ਗੁਰੂ ਅਰਜਨ ਪਾਤਸ਼ਾਹ ਨੂੰ ਆ ਕੇ ਮੱਥਾ ਵੀ ਟੇਕਦੇ ਹੋ, ਤੇ ਇਹ ਗੱਲ ਵੀ ਕਿਹੜਾ ਮੂੰਹ ਲੈ ਕੇ ਗੁਰੂ ਸਾਹਿਬ ਕੋਲ ਆਉਂਦੇ ਹੋ ਭਈ ਮੈਂ ਗੁਰੂ ਅਰਜਨ ਪਾਤਸ਼ਾਹ ਜੀ ਤੈਨੂੰ ਕਤਲ ਕਰਵਾਉਣ ਵਾਲੇ ਵਿੱਚ, ਤੈਨੂੰ ਸ਼ਹੀਦ ਕਰਵਾਉਣ ਵਾਲੇ ਦੇ ਦਰ ਤੇ ਖੀਰ ਚੜਾ ਕੇ ਆਉਂਦਾ, ਭਈ ਲੈ ਪਿਆਰਿਆ ਤੂੰ ਹੋਰ ਤਕੜਾ ਹੋ ਕੇ ਸਿੱਖੀ ਦਾ ਬੀਜ ਨਾਸ਼ ਕਰੀ। ਜੇ ਗੁਰੂ ਨਾਲ ਪਿਆਰ ਹੈ ਤੇ ਛੱਡੀਏ ਨਾ ਗੱਲਾਂ ਨੂੰ, ਜੇ ਗੁਰੂ ਨਾਲ ਪ੍ਰੀਤ ਹੈ ਤੇ ਇਹਨਾਂ ਗੱਲਾਂ ਦਾ ਤਿਆਗ ਕਰੀਏ। ਸੁੱਖ ਆਸੇ ਪਾਸੇ ਤੋਂ ਨਹੀਂ ਮਿਲਣਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਜਦੋਂ ਵੀ ਪੜ੍ਹ ਕੇ ਵੇਖਾਂਗੇ ਸਾਡੀ ਝੋਲੀ ਵਿੱਚ ਇਹ ਦਾਤ ਪਏਗੀ, ਸੁੱਖ ਕਿੱਥੋਂ ਮਿਲਣਾ? ਅੱਜ ਮੇਰੇ ਦਾਤੇ ਨੇ ਕਿਰਪਾ ਕੀਤੀ, ਅੰਮ੍ਰਿਤਮਈ ਹੁਕਮ ਬਖਸ਼ਿਸ਼ ਕੀਤਾ। ਥੋੜ੍ਹੀ ਜਿਹੀ ਆਪਾਂ ਹੁਕਮ ਦੀ ਵਿਚਾਰ ਵੀ ਨਾਲ ਲੈ ਲਈਏ ਤੇ ਨਾਲ ਦੀ ਨਾਲ ਆਪਾਂ ਉਰੇਂਦੀ ਲੜੀ ਦੀ ਵਿਚਾਰ ਵੀ ਥੋੜ੍ਹੀ ਜਿਹੀ ਅੱਗੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਤਨਾ ਕੁ ਵਕਤ ਦਾਤੇ ਨੇ ਦਿੱਤਾ। ਤੇ ਉਹਦੇ ਨਾਲ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਆਓ ਰਹਾਓ ਵਾਲੇ ਬੰਦ ਤੋਂ ਅੱਜ ਦੇ ਇਸ ਮੁਬਾਰਕ ਬਚਨ ਦੀ ਪਹਿਲਾਂ ਵਿਆਖਿਆ ਥੋੜ੍ਹੀ ਜਿਹੀ ਨਾਲ ਸ਼ੁਰੂ ਕਰੀਏ। ਸਤਿਗੁਰੂ ਦਾਤੇ ਨੇ ਬੜੀ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਮੁਬਾਰਕ ਬਚਨ ਪਾਇਆ। ਸਤਿਗੁਰੂ ਜੀ ਰਹਾਓ ਵਾਲੇ ਬੰਦ ਵਿੱਚ ਕਿਰਪਾ ਕਰਦੇ ਨੇ।
ਮੇਰੇ ਮਨ ਜਪੀਐ ਹਰ ਭਗਵੰਤਾ।
ਹੇ ਮੇਰੇ ਮਨ, ਧਾਰਮਿਕ ਦੁਨੀਆਂ ਵਿੱਚ ਆ ਕੇ ਇਹ ਗੱਲ ਲਾਜ਼ਮੀ ਸਮਝਾਉਣੀ ਆਪਣੇ ਮਨ ਨੂੰ। ਸੱਜਣਾ ਤੂੰ ਗੱਲਾਂ ਦੂਜਿਆਂ ਦੀਆਂ ਨਾ ਬਹੁਤੀਆਂ ਕਰਿਆ ਕਰ, ਆਪਣੇ ਮਨ ਨੂੰ ਵੀ ਸਮਝਾਇਆ ਕਰ। ਜਪੀਐ ਹਰ ਭਗਵੰਤਾ, ਅਸੀਂ ਦੂਜਿਆਂ ਨੂੰ ਬੜੇ ਸੁਝਾਅ ਦਿੰਦੇ ਹਾਂ ਪਰ ਆਪਣੇ ਮਨ ਵਿੱਚ ਨਹੀਂ ਕਦੇ ਭਾਵਨਾ ਰੱਖਦੇ। ਆਪਣੇ ਮਨ ਵਿੱਚ ਕਦੇ ਭਾਵਨਾ ਰੱਖ ਕੇ ਦੇ ਗੁਰੂ ਪਿਆਰ ਵਾਲਿਆ। ਸਾਹਿਬ ਜੀ ਆਖਦੇ ਨੇ ਮੇਰੇ ਮਨ ਜਪੀਐ ਹਰ ਭਗਵੰਤਾ। ਉਹ ਭਗਵੰਤ, ਉਹ ਪਰਮੇਸ਼ਰ, ਹਰੀ ਨਿਰੰਕਾਰ, ਜਿਹਨੂੰ ਕਿਸੇ ਵੀ ਨਾਮ ਨਾਲ ਪੁਕਾਰ ਲੈ। ਸਾਹਿਬ ਜੀ ਕਹਿੰਦੇ ਉਹਦੀ ਇਬਾਦਤ, ਉਹਦਾ ਖਿਆਲ, ਉਹਦੇ ਗੁਣਾਂ ਨੂੰ, ਉਹਦੇ ਅੰਮ੍ਰਿਤ ਬਚਨਾਂ ਨੂੰ ਗਿਰਦੇ ਵਿੱਚ ਵਸਾਈਏ ਜੀ।
ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ।
ਜਦੋਂ ਕਦੇ ਉਹ ਖੁਸ਼ ਹੁੰਦਾ ਹੈ ਉਦੋਂ ਕਿਰਪਾ ਕਰਦਾ, ਨਾਮ ਦੀਆਂ ਦਾਤਾਂ ਨਾਲ ਝੋਲੀਆਂ ਭਰ ਦਿੰਦਾ। ਨਾਮ ਦੇ ਵਿੱਚ, ਗੁਣਾਂ ਦੇ ਵਿੱਚ ਕੀ ਤਾਕਤ ਹੈ। ਦੁੱਖ ਦਰਦ ਕਾ ਹੰਤਾ, ਸਾਹਿਬ ਜੀ ਕਹਿੰਦੇ ਨੇ ਉਹ ਦੁੱਖਾਂ ਤੇ ਦਰਦਾਂ ਦਾ ਛੁਟਕਾਰਾ ਦੇਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਅਸੀਂ ਤੇ ਕਦੇ ਕਿਸੇ ਦਰਖਤ ਨੂੰ ਮੰਨਣ ਲੱਗ ਪੈਂਦੇ ਹਾਂ, ਕਦੇ ਕਿਸੇ ਕਬਰਾਂ ਨੂੰ ਮੰਨਣ ਲੱਗ ਪੈਂਦੇ ਹਾਂ, ਕਦੇ ਕਿਧਰੇ ਉਲਝ ਜਾਂਦੇ ਹਾਂ। ਸਾਨੂੰ ਯਕੀਨ ਹੀ ਆਉਂਦਾ ਵੀ ਗੁਰੂ ਤੇਰੇ ਅੰਮ੍ਰਿਤ ਬੋਲਾਂ ਦੇ ਵਿੱਚੋਂ ਮੈਨੂੰ ਸੱਚ ਮਿਲਣਾ। ਉਹ ਭਲਿਆ ਸੁੱਖ ਉਹ ਹੈ ਜਿਹੜਾ ਮਾਲਕ ਨੇ ਤੈਨੂੰ ਅੰਦਰੋਂ ਸੰਤੁਸ਼ਟੀ ਦੇਣੀ ਹੈ, ਜੀਵਨ ਵਿੱਚ ਆਨੰਦ ਦੇਣਾ ਹੈ ਜੀ।
ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ।
ਸੋਠ ਰਾਗ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ। ਘਰ ਪਹਿਲਾ, ਇਹ ਪਹਿਲੇ ਘਰ ਵਿੱਚ ਗਾਉਣ ਦੀ ਤਾਕੀਦ ਹੈ। ਅਸ਼ਟਪਦੀਆਂ, ਅਸ਼ਟਪਦੀ ਦੇ ਰੂਪ ਵਿੱਚ ਅੱਜ ਦਾ ਹੁਕਮ ਆਇਆ। ਸਤਿਗੁਰੂ ਜੀ ਨੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਪਰਮੇਸ਼ਰ ਇੱਕ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਜੀ।
ਸਭ ਜਗ ਜਿਨੇ ਉਪਾਇਆ ਪਾਏ, ਕਰਨ ਕਰਨ ਸਮਰੱਥ।
ਬੰਦਿਆ ਜਿਹਨਾਂ ਥਾਵਾਂ ਤੇ ਤੂੰ ਭਟਕਦਾ ਫਿਰਨਾ, ਇਹ ਗੱਲ ਚੇਤਾ ਰੱਖੀ, ਸਭ ਜਗ ਜਿਨੇ ਉਪਾਇਆ ਭਾਈ, ਜਿਹਨੇ ਸਾਰੀ ਦੁਨੀਆਂ ਨੂੰ ਪੈਦਾ ਕੀਤਾ, ਉਹ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ। ਇੱਕ ਗੁਰਵਾਕ ਦੀ ਵਿਆਖਿਆ ਹੋਰ ਤੁਹਾਡੇ ਨੂੰ ਸਾਂਝੀ ਕਰਾਂ। ਸਾਹਿਬ ਜੀ ਆਖਦੇ ਨੇ, ਬੜਾ ਪਿਆਰਾ ਬੋਲ ਹੈ ਮੇਰੇ ਦਾਦੇ ਦਾ, ਹਜ਼ੂਰ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕਹਿਣ ਲੱਗੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਨੀ, ਜੀ ਕੀ ਇੱਕ ਹੈ ਹੀ ਪੈਮਾਨੀ, ਅਬਰ ਜਤਨ ਕਰ ਰਹੇ ਬੋ ਤੇਰੇ, ਤਿੰਨ ਤਿੰਨ ਹੀ ਕੀਮਤ ਜਾਨੀ। ਉਹ ਮਾਲਕ ਦੇ ਚਰਨਾਂ ਵਿੱਚ ਜੁੜੀਏ ਜਿਹਨੇ ਸਾਰਾ ਜਗਤ ਆਪ ਪੈਦਾ ਕੀਤਾ ਅਤੇ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ ਜੀ।
ਜੀਉ ਪਿੰਡ ਜਿਨ ਸਾਜਿਆ ਪਾਏ, ਦੇ ਕਰ ਆਪਣੀ ਵੱਥ।
ਜਿਹਨੇ ਆਪਣੀ ਵੱਥ ਪੱਲਿਓਂ ਦੇ ਕੇ, ਜੀਉ ਪਿੰਡ ਜਿਹਨੇ ਜਾਨ ਦਿੱਤੀ, ਜੀਉ ਦਾ ਅਰਥ ਹੈ ਜਾਨ, ਪਿੰਡ ਦਾ ਅਰਥ ਹੈ ਸਰੀਰ। ਜਿਹਨੇ ਆਪਣੀ ਪੂੰਜੀ ਦੇ ਨਾਲ ਤੈਨੂੰ ਸਰੀਰ ਬਣਾ ਕੇ ਦਿੱਤਾ, ਜਿਹਨੇ ਆਪਣੀ ਵਸਤੂ ਦੇ ਨਾਲ ਤੈਨੂੰ ਜਿੰਦ ਬਣਾ ਕੇ ਦਿੱਤੀ, ਉਹ ਸਭ ਕੁਝ ਕਰਨ ਵਾਲਾ ਹੈ। ਤੇ ਜੇ ਜ਼ਿੰਦਗੀ ਦੀ ਅਸਲੀਅਤ ਲੱਭਣੀ, ਤੱਥ ਲੱਭਣਾ, ਤਦ ਵੀ ਉਹਦੇ ਚਰਨਾਂ ਵਿੱਚ ਜੁੜਿਆ ਹੀ ਮਿਲਣਾ ਹੈ ਜੀ।
ਕਿਨ ਕਹੀਐ ਕਿਉਂ ਦੇਖਿਆ ਪਾਏ, ਕਰਤਾ ਏਕ ਅਕਥ।
ਪਰਮੇਸ਼ਰ ਨਿਰੰਕਾਰ, ਵਾਹਿਗੁਰੂ ਜੀ ਅਕਥ ਹੈ। ਕਿਸੇ ਕੋਲ ਇਹੋ ਜਿਹੀ ਤਾਕਤ ਨਹੀਂ ਭਈ ਉਹਦੇ ਸਮੁੱਚੇ ਗੁਣਾਂ ਦਾ ਕੋਈ ਕਥਨ ਕਰ ਸਕਦਾ ਹੋਵੇ, ਉਹਦੇ ਸਮੁੱਚੇ ਗੁਣਾਂ ਨੂੰ ਕੋਈ ਬਿਆਨ ਕਰ ਸਕਦਾ ਹੋਵੇ ਜੀ।
ਗੁਰੂ ਗੋਬਿੰਦ ਸਲਾਹੀਐ ਭਾਏ, ਜਿਸ ਤੇ ਜਾਪੈ ਤਥ।
ਲੱਗੇ ਹੈ ਤੇ ਉਹ ਇਕੱਠ ਹੈ, ਪਰ ਤੈਨੂੰ ਜੀਵਨ ਦੀ ਸੂਝ ਆ ਜਾਏਗੀ, ਤੈਨੂੰ ਜੀਵਨ ਦਾ ਗਿਆਨ ਆ ਜਾਏਗਾ, ਜਿਸ ਤਰ੍ਹਾਂ ਉਹਦੇ ਗੁਣਾਂ ਨੂੰ ਆਪਣੀ ਰਸਨਾ ਨਾਲ ਗਾਵਾਂਗੇ ਜੀ।
ਮੇਰੇ ਮਨ ਜਪੀਐ ਹਰ ਭਗਵੰਤਾ।
ਮੇਰੇ ਮਨਾਂ ਤੋਂ ਹਰੀ ਪਰਮੇਸ਼ਰ ਦੀ ਇਬਾਦਤ, ਉਹਦੇ ਗੁਣਾਂ ਨੂੰ ਧਾਰਨ ਕਰੀਏ ਜੀ।
ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ।
ਉਹ ਨਾਮ ਦੀ ਦਾਤ ਦੇ ਕੇ ਸਾਡੇ ਦੁੱਖਾਂ ਤੇ ਦਰਦਾਂ ਦਾ ਨਾਸ਼ ਕਰਨ ਵਾਲਾ ਹੈ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਲੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਉਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜੀ।
ਰਹਾਉ
ਵਾਲਾ ਬੰਦ ਸੀ,
ਜਾ ਕਾ ਘਰ ਸਭ ਕਿਛ ਹੈ ਭਾਏ, ਨੌ ਨਿਦ ਭਰੇ ਭੰਡਾਰ।
ਜਿਹਦੇ ਘਰ ਵਿੱਚ ਸਭ ਕੁਝ ਹੈ, ਦੇਖੋ ਜਦੋਂ ਸਭ ਕੁਝ ਆ ਗਿਆ ਸੀ, ਬਾਕੀ ਲੈਣ ਲਿਖਣ ਦੀ ਲੋੜ ਨਹੀਂ ਸੀ, ਸਭ ਕੁਝ ਵਿੱਚ ਸਾਰਾ ਸਮਝ ਹੀ ਆ ਜਾਂਦਾ। ਪਰ ਇੱਕ ਗੱਲ ਹਜ਼ੂਰ ਨੇ ਵੱਖਰੇ ਤੌਰ ਤੇ ਲਿਖੀ ਹੈ, ਜਾ ਕੇ ਘਰ ਸਭ ਕੁਛ ਹੈ ਭਾਈ, ਨੌ ਨਿਤ ਭਰੇ ਭੰਡਾਰ। ਕਹਿੰਦੇ ਉਹਦੇ ਘਰ ਵਿੱਚ ਨੌ ਨਿਧੀਆਂ, ਜਿੰਨੇ ਵੀ ਖਜ਼ਾਨੇ ਨੇ ਦੁਨੀਆਂ ਦੇ, ਹਰ ਖਜ਼ਾਨਾ ਉਹਦੇ ਘਰ ਵਿੱਚ ਭਰਿਆ ਪਿਆ ਭਰਿਆ। ਤੂੰ ਇੱਕ ਗੱਲ ਚੇਤਾ ਰੱਖੀ, ਜਿਹਨਾਂ ਦੇ ਡਰ ਤੇ ਜਾਣੇ, ਉਹ ਕਿਸੇ ਦਾ ਲਿਖਿਆ ਹੁੰਦਾ ਲੱਖ ਦਾਤਾ, ਕਿਸੇ ਦਾ ਲਿਖਿਆ ਹੁੰਦਾ ਹਜ਼ਾਰ ਦਾਤਾ। ਜੇ ਤੂੰ ਕਰ ਸਭ ਕੁਝ ਰਹਿਣਾ ਚਾਹੁੰਦਾ, ਲੱਖ ਤੋਂ ਉੱਤੇ ਮੰਗਣ ਦੀ ਤੇਰੀ ਤਮੰਨਾ ਹੋਈ, ਫਿਰ ਤੂੰ ਕੀ ਕਰੇਗਾ? ਕਿੰਨਾ ਚੰਗਾ ਹੋਵੇ ਜੇ ਤੂੰ ਉਹਦੇ ਘਰ ਵਿੱਚ ਆ ਜਾਏ ਜਿਹਦੇ ਘਰ ਵਿੱਚ ਸਭ ਕੁਝ ਹੈ ਭਾਈ।
ਤਿਸ ਕੇ ਕੀਮਤ ਨਾ ਪਵੇ ਭਾਏ, ਉੱਚਾ ਅਗਮ ਅਪਾਰ।
ਉਹਦੀ ਕੀਮਤ ਨਹੀਂ ਕਹੀ ਜਾ ਸਕਦੀ, ਬੜਾ ਉੱਚਾ ਤੇ ਅਗਮ ਤੇ ਅਪਾਰ ਹੈ, ਉਹਦੀ ਗੱਲ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਜੀ।
ਜੇ ਜੰਤ ਪ੍ਰਤ ਪਾਲਦਾ ਭਾਏ, ਨਿਤ ਨਿਤ ਕਰਦਾ ਸਾਰ।
ਆਪਣੇ ਜੀਵਾਂ ਨੂੰ ਪੈਦਾ ਕਰਕੇ ਨਿਤ ਦਿਹਾੜੇ ਉਹਨਾਂ ਦੀ ਪ੍ਰਤ ਪਾਲਣਾ ਵੀ ਕਰਦਾ ਤੇ ਉਹਨਾਂ ਦੀ ਸਾਰ ਸੰਭਾਲ ਵੀ ਕਰਦਾ। ਗੁਰੂ ਕੇ ਸਿੱਖ ਨੂੰ ਬਸ ਇਸ ਗੱਲ ਦਾ ਵਿਸ਼ਵਾਸ ਹੈ, ਉਹਨੂੰ ਇਸ ਗੱਲ ਦਾ ਭਰੋਸਾ ਹੈ ਵੀ ਮੇਰਾ ਮਾਲਕ ਹੈ ਨਾ ਜਿਹੜਾ, ਉਹ ਆਪੇ ਹੀ ਪ੍ਰਤਪਾਲਣਾ ਕਰਦਾ। ਉਹ ਕਦੇ ਕਿਸੇ ਦੇ ਅੰਦਰ ਬੈਠ ਕੇ ਉਹ ਨਿਰੰਕਾਰ ਵਾਹਿਗੁਰੂ ਜੀ ਆਪ ਹੀ ਸਾਰੇ ਕਰਮ ਕਮਾ ਰਿਹਾ ਹੈ। ਗੁਰੂ ਕੇ ਸਿੱਖ ਨੂੰ ਇਸ ਗੱਲ ਦਾ ਵਿਸ਼ਵਾਸ ਹੈ, ਉਹ ਜਦੋਂ ਵੀ ਕਦੇ ਲੜ ਪਕੜਦਾ, ਉਹ ਆਪਣੇ ਮਾਲਕ ਦਾ ਪਕੜਦਾ, ਗੁਰੂ ਦਾ ਪਕੜਦਾ। ਕੁਝ ਇੱਕ ਆਪਾਂ ਇਤਿਹਾਸ ਦੀ ਵਿਚਾਰ ਵੀ ਅੱਗੇ ਤੋਰਨੀ ਹੈ। ਪਹਿਲਾਂ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ, ਹੱਥ ਜੋੜ ਕੇ ਅਰਜ਼ ਕਰਾਂ, ਮੇਰੀ ਭਾਵਨਾ ਕਿਸੇ ਨੂੰ ਭੜਕਾਉਣ ਦੀ ਬਿਲਕੁਲ ਵੀ ਨਹੀਂ ਹੈ। ਮੈਂ ਅੱਜ ਵੀ ਇਹ ਗੱਲ ਕਹਿਣਾ, ਜੇ ਹਾਲਾਤਾਂ ਦਰਮਿਆਨ ਹਿੰਦੂ ਵੀਰ ਚੜ੍ਹਾਈ ਕੀਤੇ, ਸਿੱਖੀ ਉਹਦਾ ਵੀ ਉਨਾ ਹੀ ਦਰਦ ਮਨਾਉਂਦੀ। ਤੂੰ ਮੰਗ ਭਾਵੇਂ ਨਾ ਮੰਗ, ਅੱਜ ਵੀ ਸਿੱਖ ਜਦੋਂ ਅਰਦਾਸ ਕਰਦਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਅਸੀਂ ਤੇ ਤੇਰਾ ਸੱਜਣਾ ਅੱਜ ਵੀ ਸੁੱਖ ਮਨਾਉਂਦੇ ਹਾਂ, ਅਸੀਂ ਤੇਰਾ ਅੱਜ ਵੀ ਸੁੱਖ ਮਨਾਉਂਦੇ ਹਾਂ। ਤੈਨੂੰ ਭਾਵੇਂ ਗਲ ਚ ਪਈ ਕਿਰਪਾਨ ਚੰਗੀ ਨਾ ਲੱਗਦੀ ਹੋਵੇ, ਪਰ ਸਾਨੂੰ ਤੇਰੇ ਗਲ ਚ ਪਾਇਆ ਹੋਇਆ ਜਲੇਬੂ ਅੱਜ ਵੀ ਚੰਗਾ ਲੱਗਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਹੜੀ ਤੇਰੇ ਗਲ ਚ ਜਲੇਬੂ ਹੈ ਨਾ, ਤੇਰੇ ਮਸਤਕ ਤੇ ਟਿੱਕਾ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਆਂਦਰਾਂ ਦਾ ਜਲੇਬੂ ਹੈ। ਅਸੀਂ ਕਿਵੇਂ ਭੁੱਲ ਜਾਈਏ ਤੇਰੀ ਹਿੱਕ ਵਿੱਚ ਗੋਲੀ ਮਾਰਨ ਲੱਗੇ? ਇਸ ਲਈ ਇੱਕ ਗੱਲ ਚੇਤਾ ਰੱਖੀ, ਸਾਨੂੰ ਹਿੰਦੂ ਨਾਲ ਵੀ ਓਨਾ ਹੀ ਪਿਆਰ ਹੈ, ਸਾਨੂੰ ਮੁਸਲਮਾਨ ਨਾਲ ਵੀ ਓਨਾ ਹੀ ਪਿਆਰ ਹੈ, ਸਾਨੂੰ ਜੈਨੀ ਬੋਧੀ, ਬਲਕਿ ਮੈਂ ਕਹਿ ਦਿਆਂ ਹਰ ਦੁਨੀਆਂ ਦੇ ਮਨੁੱਖ ਨਾਲ ਸਾਨੂੰ ਅਥਾਹ ਪਿਆਰ ਹੈ। ਮੇਰੀ ਭਾਵਨਾ ਕਿਸੇ ਨੂੰ ਭਟਕਾਉਣ ਦੀ ਨਹੀਂ, ਪਰ ਜੇ ਕੋਈ ਇਸ ਤਰੀਕੇ ਰਹਿ ਰਿਹਾ ਮਾਫ ਕਰਨਾ, ਫਿਰ ਉਹ ਇਹਦੇ ਅਰਥ ਗਲਤ ਰਹਿ ਰਹੇ ਹੈ, ਬਿਲਕੁਲ ਨਹੀਂ। ਹਾਂ, ਪਰ ਮੈਂ ਆਪਣੇ ਇਤਿਹਾਸ, ਆਪਣੇ ਵਿਰਸੇ ਨੂੰ ਲੁਕਾਉਣਾ ਵੀ ਨਹੀਂ ਚਾਹੁੰਦਾ। ਸਾਡੇ ਨਾਲ ਜਿਹੜਾ ਇਤਿਹਾਸ ਹੈ ਉਹ ਗੁਰੂ ਦੀ ਕਰਨੀ ਹੈ, ਜਿਹੜੀ ਗੁਰਬਾਣੀ ਉਹ ਗੁਰੂ ਦੀ ਕਥਨੀ ਹੈ। ਜੋ ਗੁਰੂ ਨੇ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਦਿਆਂ, ਮੈਂ ਸਮੇਂ ਨੂੰ ਬਹੁਤ ਬਚਾਉਣਾ ਚਾਹੁੰਦਾ। ਸਾਈਂ ਮੀਆਂ ਮੀਰ ਆਏ, ਉਹਨਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣਿਆ, ਸ਼ਬਦ ਚੱਲ ਰਿਹਾ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਤੇ ਉਹਨਾਂ ਨੇ ਸ਼ਬਦ ਦੀ ਸਮਾਪਤੀ ਹੋਈ, ਰਾਗੀ ਸਿੰਘ ਸਮਾਪਤੀ ਕੀਤੀ। ਗੁਰਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਕੇ, ਰਾਗੀ ਸਿੱਖਾਂ ਦੇ ਕੋਲੋਂ ਸ਼ਬਦ ਸੁਣ ਕੇ ਸਾਈਂ ਮੀਆਂ ਮੀਰ ਉੱਠ ਕੇ ਖਲੋ ਗਏ। ਕਹਿਣ ਲੱਗੇ, ਦਾਦਿਆ ਮੇਰਾ ਇੱਕ ਸਵਾਲ ਪੈਦਾ ਹੋਇਆ ਹੈ, ਮੈਨੂੰ ਲੱਗਦਾ ਵੀ ਜਿਹੜੀ ਗੁਰਬਾਣੀ ਹੈ ਉਹ ਕਾਵਿ ਰੂਪ ਚ ਹੈ। ਸਾਹਿਬ ਕਹਿਣ ਲੱਗੇ, ਬਿਲਕੁਲ। ਕਹਿਣ ਲੱਗੇ, ਕਵਿਤਾ ਦੇ ਵਿੱਚ ਕਈ ਵਾਰੀ ਲਿਖਾਰੀ ਦੀਆਂ ਬਹੁਤੀਆਂ ਉੱਚੀਆਂ ਉਡਾਰੀਆਂ ਹੋ ਜਾਂਦੀਆਂ ਨੇ, ਕਿਤੇ ਐਸਾ ਤਾਂ ਨਹੀਂ ਵੀ ਉੱਚੀ ਉਡਾਰੀ ਹੋਵੇ, ਖਿਆਲਾਂ ਦੀ ਉਡਾਰੀ ਹੋਵੇ, ਧਰਮ ਦੀ ਖਾਤਰ ਕੋਈ ਆਪਣੀ ਜਾਨ ਤਲੀ ਤੇ ਰੱਖ ਕੇ ਉਹ ਅੱਗ ਵਿੱਚ ਸੜ ਸਕਦਾ? ਉਹ
ਤਨ ਮਨ ਕਾਟ ਕਾਟ ਸਭ ਅਰਪਣ ਕਰ ਸਕਦਾ, ਐਸਾ ਕਦੇ ਹੋ ਸਕਦਾ ਧਰਮ ਦੀ ਦੁਨੀਆਂ ਵਿੱਚ ਹੋਇਆ ਹੋਵੇ? ਗੁਰਦੇਵ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਸਾਈਂ ਜੀ ਕਦੇ ਵਕਤ ਆਇਆ, ਇਹਦਾ ਜਵਾਬ ਜ਼ਬਾਨ ਨਹੀਂ ਦੇਗੀ, ਇਹਦਾ ਜਵਾਬ ਵਕਤ ਦੇਗਾ। ਅੱਜ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੇ ਤੇ ਬੈਠੇ ਹੋਏ ਨੇ, ਵਕਤ ਆਇਆ, ਸਾਈਂ ਮੀਆਂ ਮੀਰ ਸਾਹਮਣੇ ਆਇਆ, ਆਪਣੀ ਪਹੁੰਚ ਬਣਾ ਕੇ ਜਦੋਂ ਗੁਰਦੇਵ ਦੇ ਦਰਸ਼ਨ ਕੀਤੇ, ਆਉਂਦਿਆਂ ਸਵਾਲ ਕੀਤਾ, ਸਾਹਿਬ ਆ ਕੀ ਕਰਦੇ ਹੋ? ਹਜ਼ੂਰ ਹੱਸ ਕੇ ਕਹਿਣ ਲੱਗੇ, ਸਾਈਂ ਮੀਆਂ ਮੀਰ ਤੇਰੀ ਉਸ ਦਿਨ ਵਾਲੀ ਪੰਗਤੀ ਦੇ ਅਰਥ ਪਿਆ ਕਰਦੇ, ਧਿਆਨ ਨਾਲ ਦੇਖ, ਤੇਰੀ ਪੰਗਤੀ ਦੇ ਅਰਥ ਹੋ ਰਹੇ ਨੇ। ਯਾਦ ਰੱਖਿਓ ਜੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕਰਕੇ ਉਦੋਂ ਵੀ ਇੱਕ ਗੱਲ ਸਮਝਾ ਦਿੱਤੀ ਸੀ, ਕਹਿਣ ਲੱਗੇ ਭਲਿਆ ਇਹ ਕੋਈ ਖਿਆਲਾਂ ਦੀ ਉਡਾਰੀ ਨਹੀਂ, ਇਹਦੇ ਵਿੱਚ ਗੁਰਬਾਣੀ ਵਿੱਚ ਸੱਚ ਹੈ, ਜੋ ਕੁਝ ਕਥਨ ਕੀਤਾ ਹੋਇਆ ਉਹ ਜੇ ਕਿਸੇ ਨੇ ਕਰਨੀ ਵਿੱਚੋਂ ਵੇਖਣਾ ਹੋਵੇ ਉਹਨੂੰ ਇਤਿਹਾਸ ਤੇ ਗੁਰਬਾਣੀ ਬਰਾਬਰ ਰੱਖਣੀ ਪਏਗੀ। ਅਸੀਂ ਇਤਿਹਾਸ ਵੀ ਨਹੀਂ ਭੁਲਾ ਸਕਦੇ, ਅਸੀਂ ਗੁਰਬਾਣੀ ਦਾ ਪੱਲੂ ਵੀ ਨਹੀਂ ਛੱਡ ਸਕਦੇ, ਸਾਨੂੰ ਦੋਵੇਂ ਗੱਲਾਂ ਲੈ ਕੇ ਤੁਰਨਾ ਪਏਗਾ। ਅਗਲੀ ਗੱਲ ਕਰਾਂ, ਆਪਾਂ ਇਤਿਹਾਸ ਦੀ ਲੜੀ ਵਿੱਚੋਂ ਇੱਥੇ ਕੁ ਤੱਕ ਪਹੁੰਚੇ ਸਾਂ ਜਦੋਂ ਲੰਮੇਰੇ ਸਮੇਂ ਦੇ ਵਿਤਕਰੇ ਨੇ, ਲੰਮੇ ਸਮੇਂ ਦੇ ਵਿਤਕਰੇ ਨੇ ਸਾਡੇ ਮਨਾਂ ਅੰਦਰ ਰੋਸ ਪ੍ਰਗਟ ਕੀਤਾ, ਉਹ ਰੋਸ ਨੇ ਇਹੋ ਜਿਹੇ ਜੋਸ਼ ਦਾ ਵੇਗ ਧਾਰਨ ਕੀਤਾ, ਉਹ ਵਿੱਚੋਂ ਖਾੜਕੂਵਾਦ ਦਾ ਜਨਮ ਹੋਇਆ। ਚੰਗੀਆਂ ਚੰਗੀਆਂ ਗੱਲਾਂ ਦਾ ਸੁਧਾਰ ਕਰਨ ਲੱਗ ਪਏ, ਬਰਾਤ ਥੋੜੀ ਲੈ ਕੇ ਜਾਵੋ, ਧੀਆਂ ਭੈਣਾਂ ਵਾਲਿਆਂ ਨੂੰ ਦੁੱਖ ਨਾ ਦਿਓ, ਦਾਜ ਨਾ ਲੈਵੋ, ਹਰ ਇੱਕ ਨਾਲ ਉਹ ਉਸ ਤਰ੍ਹਾਂ ਦਾ ਵਿਹਾਰ ਕਰਨ ਲੱਗ ਪਏ। ਪਰ ਸਿੱਖੀ ਦੀ ਤਸਵੀਰ ਮੈਣੀ ਕਰਨ ਵਾਲਿਆਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਖਾੜਕੂਵਾਦ ਦੇ ਅੰਦਰ ਇਹੋ ਜਿਹੀ ਘੁਸਪੈਠ ਕਰਵਾ ਦਿੱਤੀ, ਇਹੋ ਜਿਹੇ ਕੁਕਰਮ ਕਰਵਾਏ ਲੋਕਾਂ ਨੂੰ, ਉਹ ਖਾੜਕੂਵਾਦ ਵੀ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗ ਪਏ। ਜਿਹੜੇ ਗਲਤ ਕੰਮ ਕੀਤੇ ਗਏ, ਜਿਤਨੇ ਵੀ ਬੁਰੇ ਕਰਮ ਕੀਤੇ ਗਏ, ਸਰਬੱਤ ਦਾ ਭਲਾ ਮੰਗਣ ਵਾਲਾ ਨਹੀਂ ਕਰ ਸਕਦਾ। ਜਿਹੜੇ ਕਿਸੇ ਵੀਰਾਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਮਾਰਿਆ ਗਿਆ, ਕਈਆਂ ਦੀ ਧੀਆਂ ਭੈਣਾਂ ਦੀ ਪਤਲੇ ਉੱਤੇ ਵੀ ਉਂਗਲ ਉੱਠੀ, ਉਹ ਲੋਕ ਸਨ ਜਿਹੜੇ ਸਿੱਖੀ ਦੇ ਪਹਿਰਾਵੇ ਵਿੱਚ ਸਨ, ਪਰ ਉਹਨਾਂ ਦੇ ਅੰਦਰ ਸਿੱਖੀ ਨਹੀਂ ਸੀ, ਉਹਨਾਂ ਨੇ ਇਹੋ ਜਿਹੇ ਕੁਕਰਮ ਕਮਾਏ। ਇਸ ਗੱਲ ਦਾ ਸਹਾਰਾ ਲੈ ਕੇ ਲੰਮਾ ਸਮਾਂ ਇਹ ਸੰਘਰਸ਼ ਚੱਲਿਆ, ਉਹਦੇ ਵਿੱਚੋਂ ਸਿੱਖੀ ਦੇ ਦਰਦ ਰੱਖਣ ਵਾਲੇ ਕੁਝ ਇੱਕ ਲੀਡਰ ਇਕੱਠੇ ਹੋ ਕੇ, ਆਖਿਰਕਾਰ ਮੈਂ ਗੱਲ ਨੇੜੇ ਕਰਦੀ ਹਾਂ, ਉਹ ਗੁਰੂ ਦੀ ਸ਼ਰਨ ਵਿੱਚ ਆ ਗਏ। ਸਿੱਖ ਨੂੰ ਸਭ ਤੋਂ ਵੱਡਾ ਸਹਾਰਾ ਜਿਹੜਾ ਉਹ ਗੁਰੂ ਦਾ, ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਆ ਕੇ ਉਹਨਾਂ ਨੇ ਸੱਚੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਜੀਵਨ ਦਾ ਸੰਘਰਸ਼ ਆਰੰਭ ਰੱਖਿਆ। ਪਰ ਵਕਤ ਨੂੰ ਇਹ ਵੀ ਨਹੀਂ ਸੀ ਚੰਗਾ ਲੱਗਦਾ, ਸਮੇਂ ਦੇ ਲੋਕਾਂ ਨੂੰ ਇਹ ਵੀ ਨਹੀਂ ਸੀ ਚੰਗਾ ਲੱਗਦਾ, ਹਾਕਮ ਲੋਕਾਂ ਨੂੰ ਇਹ ਵੀ ਨਹੀਂ ਸੀ ਚੰਗਾ ਲੱਗਦਾ, ਉਹਨਾਂ ਨੇ ਕਈ ਤਰ੍ਹਾਂ ਦੇ ਉਪਰਾਲੇ ਕਰਕੇ ਆਖਿਰਕਾਰ ਇੱਕ ਵਿਉਂਤ ਬਣਾਈ ਗਈ, ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਵੇਂ ਕੀਤਾ ਜਾਏ, ਇੱਕ ਬੇਨਤੀ ਵਿੱਚੋਂ ਕਰਨ ਲੱਗਾ। ਯਾਦ ਰੱਖਿਓ ਜੇ ਘੱਲੂਘਾਰੇ ਦਾ ਅਰਥ, ਘੱਲੂਘਾਰੇ ਦਾ ਅਰਥ ਸਰਬ ਨਾਸ਼ ਕਰਨਾ ਹੁੰਦਾ ਹੈ, ਘੱਲੂਘਾਰੇ ਦਾ ਅਰਥ ਸਰਬ ਨਾਸ਼ ਕਰਨਾ ਹੁੰਦਾ ਹੈ। ਛੋਟਾ ਜਿਹਾ ਦ੍ਰਿਸ਼ਟਾਂਤ ਦੇ ਦਿਆਂ, ਇਹ ਘੱਲੂਘਾਰਾ ਪਹਿਲਾਂ ਵਰਤਿਆ 1746 ਵਿੱਚ, ਇਹ 1733 ਵਿੱਚ ਵਰਤ ਜਾਣਾ ਸੀ ਜਦੋਂ ਜ਼ਕਰੀਆ ਖਾਨ ਨੇ, ਉਦੋਂ ਭਾਈ ਮਨੀ ਸਿੰਘ ਨੇ ਚਿੱਠੀਆਂ ਕੱਢੀਆਂ ਭਈ ਸਾਨੂੰ ਦਰਬਾਰ ਸਾਹਿਬ ਸਰਬੱਤ ਖਾਲਸਾ ਕਰ ਲੈਣ ਦਿਓ, ਜ਼ਕਰੀਆ ਖਾਨ ਨੇ ਆਗਿਆ ਦਿੱਤੀ ਵੀ ਕਰ ਲਓ, ਪਰ ਮੈਨੂੰ 5000 ਰੁਪਇਆ ਦੇਣਾ ਹੋਏਗਾ। ਭਾਈ ਮਨੀ ਸਿੰਘ ਹੋਰਾਂ ਨੇ ਉਹ ਗੱਲ ਮੰਨ ਲਈ ਤੇ ਆਖਿਰਕਾਰ ਉਹਨਾਂ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਵੀ ਤੂੰ ਆਗਿਆ ਕਿਉਂ ਦਿੱਤੀ? ਜ਼ਕਰੀਆ ਖਾਨ ਨੇ ਗੱਲ ਆਖੀ ਸੀ, ਸਾਰੀ ਕੌਮ ਇੱਕ ਥਾਂ ਤੇ ਇਕੱਠੀ ਹੋ ਜਾਏਗੀ, ਮੈਂ ਸਾਰੀ ਕੌਮ ਨੂੰ ਇਕੱਠੀ ਨੂੰ ਮਾਰ ਦਿਆਂਗਾ, ਮੈਂ ਕਿੱਡਾ ਸੌਖਾ ਹੋ ਜਾਵਾਂਗਾ। ਭਾਈ ਮਨੀ ਸਿੰਘ ਨੂੰ ਪਤਾ ਲੱਗਿਆ, ਹੁਕਮਨਾਮੇ ਵਾਪਸ ਭੇਜੇ, ਦਰਬਾਰ ਸਾਹਿਬ ਨਾ ਜੇ ਆਇਓ, ਪਾਪੀ ਦੀ ਨੀਤ ਬਦਨੀਤ ਹੈ। ਫਿਰ ਉਹਨਾਂ ਆਗਿਆ ਦਿੱਤੀ, ਮੈਨੂੰ 5000 ਰੁਪਇਆ ਦਿਓ। ਭਾਈ ਮਨੀ ਸਿੰਘ ਹੋਰਾਂ ਬੱਚਨ ਆਖੇ ਵੀ ਤੂੰ ਸਰਬੱਤ ਖਾਲਸਾ ਤੇ ਹੁਣ ਨਹੀਂ ਦਿੱਤਾ? ਉਹਨਾਂ ਆਖੇ ਦੁਬਾਰੇ ਕਰ ਲਓ, ਪਰ ਮੈਂ 10000 ਰੁਪਇਆ ਦੇਵਾਂਗਾ। ਕਹਿਣ ਲੱਗੇ 10000 ਰੁਪਇਆ ਦੇ ਦਿਆਂਗੇ, ਦੁਬਾਰੇ ਕਰ ਲੈਣ ਦੇ। 1734 ਵਿੱਚ ਫਿਰ ਦੁਬਾਰੇ ਘੱਲੂਘਾਰਾ ਵਰਤ ਜਾਣਾ ਸੀ, ਪਰ ਉਦੋਂ ਫਿਰ ਦੁਬਾਰੇ ਗੁਰੂ ਕੇ ਸਿੱਖ ਭਾਈ ਮਨੀ ਸਿੰਘ ਨੇ ਫਿਰ ਸੁਨੇਹੇ ਭੇਜੇ, ਦਰਬਾਰ ਸਾਹਿਬ ਇਕੱਠੇ ਨਾ ਹੋ ਜੇ, ਜ਼ਾਲਮ ਦੀ ਨੀਤ ਬਦਨੀਤ ਹੈ, ਉਹ ਕੁਝ ਵੀ ਕਰ ਸਕਦਾ, ਸਾਰੀ ਕੌਮ ਇਕੱਠੀ ਹੋਈ ਦੇ ਉੱਤੇ। ਉਦੋਂ ਵੀ ਇਹ ਭਾਣਾ ਵਰਤਦਾ ਹੋਇਆ ਰੁਗਿਆ। ਜਦੋਂ ਭਾਈ ਮਨੀ ਸਿੰਘ ਨੂੰ ਕਦੇ ਇਸ ਅੱਖ ਨਾਲ ਵੀ ਦੇਖਿਓ, ਜਦੋਂ ਭਾਈ ਮਨੀ ਸਿੰਘ ਹੋਰਾਂ ਨੂੰ ਸ਼ਹੀਦ ਕੀਤਾ ਗਿਆ, ਉਦੋਂ ਤੁਹਾਨੂੰ ਇੱਕੋ ਹੀ ਗੱਲ ਕਹੀ ਸੀ ਸੱਜਣਾ, ਜਿੰਨੇ ਗੰਡਾਸੇ ਮੈਂ ਲੋਕਾਂ ਦੇ ਗਲਾਂ ਤੇ ਚਲਾਉਣੇ ਸਨ, ਜਿੰਨੇ ਗੰਡਾਸੇ ਮੈਂ ਸਿੱਖਾਂ ਤੇ ਚਲਾਉਣੇ ਸਨ, ਉਨੇ ਗੰਡਾਸੇ ਹੁਣ ਮੈਂ ਤੇਰੇ ਤੇ ਚਲਾਵਾਂਗਾ, ਇੱਕ ਇੱਕ ਤੇਰਾ ਬੰਦ ਕੱਟਾਂਗਾ। ਭਾਈ ਮਨੀ ਸਿੰਘ ਨੇ ਕਿਹਾ ਸੀ, ਉਹ ਤੂੰ ਮੇਰਾ ਬੰਦ ਬੰਦ ਜੁਲਾ ਕਰ ਦੇ, ਪਰ ਮੇਰੀ ਕੌਮ ਇਕੱਠੀ ਰਹਿ ਜਾ, ਮੈਨੂੰ ਕੋਈ ਮੁੱਖ ਨਹੀਂ। ਅਗਲੀ ਗੱਲ ਸੁਣੀ ਚਾਹੁੰਦਾ ਜਿਹੜੀ ਅੱਜ ਨਾਲ ਇਤਿਹਾਸ ਦੀ ਸੰਬੰਧਿਤ ਹੈ। ਸਾਨੂੰ ਕੋਈ ਇਤਰਾਜ਼ ਨਹੀਂ, ਤੁਹਾਨੂੰ ਲੱਗਦਾ ਸੀ ਵੀ ਦਰਬਾਰ ਸਾਹਿਬ 'ਚ ਕੁਛ ਕੰਮ ਗਲਤ ਹੋ ਰਿਹਾ, ਸਰਕਾਰ ਦੀਆਂ ਨਜ਼ਰਾਂ ਦੀ ਦੇਖਣ ਦੀ ਅੱਖ ਆਪਣੀ ਹੁੰਦੀ ਹੈ, ਤੁਸੀਂ ਕਰ ਸਕਦੇ ਸੀ, ਕੋਈ ਇਤਰਾਜ਼ ਨਹੀਂ। ਪਰ ਜਿਹੜਾ ਦਿਨ ਚੁਣਿਆ ਨਾ, ਉਸ ਦਿਨ ਜਿਹੜਾ ਦਿਨ ਸੀ, ਯਾਦ ਰੱਖੋ ਜੀ, ਉਸ ਦਿਨ 3 ਜੂਨ ਨੂੰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਸ਼ਹਾਦਤ ਪੁਰਬ ਸੀ। ਦਿਨ ਅੱਗੇ ਵੀ ਚੁਣੇ ਜਾ ਸਕਦੇ ਸਨ, ਗੱਲ ਤੇ ਕਦੋਂ ਦੀ ਚੱਲੀ ਹੋਈ ਸੀ, ਇਹ 1-2 ਦਿਨਾਂ ਦੀ ਗੱਲ ਤੇ ਹੈ ਨਹੀਂ ਸੀ। ਤੁਸੀਂ 30 ਮਈ 28 ਮਈ 29 ਮਈ ਕੋਈ ਚੁਣ ਲੈਂਦੇ, ਸਾਨੂੰ ਕੋਈ ਇਤਰਾਜ਼ ਥੋੜਾ ਸੀ, ਤੁਹਾਡੀ ਆਪਣੀ ਨਜ਼ਰ ਹੈ, ਸਾਡੀ ਆਪਣੀ ਨਜ਼ਰ ਹੈ। ਪਰ ਤੁਸੀਂ ਕੇਵਲ ਤੇ ਕੇਵਲ ਜੂਨ ਦਾ ਮਹੀਨਾ, ਜਦੋਂ ਕੁਝ ਲੋਕ ਗੁਰੂ ਅਰਜਨ ਪਾਤਸ਼ਾਹ ਦਾ ਪੁਰਬ ਮਨਾਉਣ ਲਈ ਕੌਮ ਇਕੱਠੀ ਹੋਈ ਹੋਵੇ, ਤੁਸੀਂ ਤੇ ਸੱਚ ਨੂੰ ਤੇ ਕੂੜ ਨੂੰ ਰਲਾਉਣਾ ਸੀ, ਤੁਸੀਂ ਤੇ ਸਿੱਖ ਦੀ ਨਾਸ਼ ਕਰਨਾ ਸੀ, ਤੁਹਾਨੂੰ ਤੇ ਸਿੱਖ ਕੌਮ ਚੰਗੀ ਨਹੀਂ ਸੀ ਲੱਗਦੀ, ਜਿਹਦੇ ਕਾਰਨ ਇਹ ਸਭ ਕੁਝ ਵਰਤਣਾ ਸੀ। ਤੇ ਉਸ ਗੱਲ ਕਰਕੇ ਜਿਹੜਾ ਜੂਨ ਦਾ ਮਹੀਨਾ ਚੁਣਿਆ ਗਿਆ, ਰਾਤ ਨੂੰ ਇੱਥੇ ਸਾਰੇ ਪਾਸੇ ਮਿਲਟਰੀ ਲਾ ਦਿੱਤੀ ਗਈ, 1 ਜੂਨ ਨੂੰ ਆਰੰਭ ਕੀਤਾ ਗਿਆ। 1 ਜੂਨ ਨੂੰ BSF ਨੂੰ ਬੁਲਾ ਕੇ ਤੇ ਉਹਦੇ ਵੱਲੋਂ ਥੋੜੀ ਜਿਹੀ ਫਾਇਰਿੰਗ ਕਰਵਾਈ ਗਈ, ਭਈ ਪਤਾ ਲੱਗੇ ਸਿੱਖਾਂ ਦੇ ਮੋਰਚੇ ਕਿੱਥੇ ਕਿੱਥੇ ਨੇ। ਪਰ ਇੱਥੇ ਵੀ ਗੁਰੂ ਕੇ ਪਿਆਰਿਆਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਹੋਈ ਸੀ, ਦਾਤਿਆ ਇਹ ਮਨੁੱਖਤਾ ਦਾ ਜੰਗ ਹੈ, ਸਿੱਖਾਂ ਦਾ ਨਹੀਂ ਹੈ, ਇਹ ਮਨੁੱਖਤਾ ਦਾ ਜੰਗ ਹੈ। ਬਿਜਲੀ ਪਾਣੀ ਜਿਹੜੇ ਕੁਝ ਵੀ ਚੰਗੇ ਹਾਲਾਤ ਹੋਣੇ ਸਨ, ਉਹ ਇਸ ਤਰੀਕੇ ਵਰਤ ਸਕਣ, ਕਿਸੇ ਨਾਲ ਕੋਈ ਇਤਰਾਜ਼ ਨਹੀਂ ਸੀ। ਪਰ ਉਹ ਜੋ ਕੁਝ ਵਰਤਿਆ, ਗੁਰੂ ਕੇ ਸਿੱਖਾਂ ਅਰਦਾਸ ਕੀਤੀ ਹੋਈ ਸੀ ਦਾਤੇ ਦੇ ਚਰਨਾਂ ਵਿੱਚ, ਉਹਨਾਂ ਨੂੰ 1 ਤਰੀਕ ਦੀ ਫਾਇਰਿੰਗ ਵਿੱਚ ਕੋਈ ਪਤਾ ਨਹੀਂ ਲੱਗ ਸਕਿਆ। ਸਿੱਖਾਂ ਨੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ, ਕਿਧਰੋਂ ਫਾਇਰਿੰਗ ਨਹੀਂ ਕੀਤੀ, ਬਿਲਕੁਲ ਚੁੱਪ ਸਾਧੀ ਰੱਖੀ। ਤੇ ਉਵੇਂ ਦਾ ਉਵੇਂ ਵਕਤ ਲੰਘਿਆ, 1 ਤਰੀਕ ਦਾ ਵਕਤ ਇਵੇਂ ਲੰਘਿਆ, 2 ਤਰੀਕ ਆਈ, 2 ਤਰੀਕ ਨੂੰ ਫਿਰ ਐਲਾਨ ਹੋਇਆ, ਜਿਹਨਾਂ ਨੇ ਬਾਹਰ ਆਉਣਾ ਹੈ ਉਹਨਾਂ ਨੂੰ ਬਿਲਕੁਲ ਮਾਫੀ ਦਿੱਤੀ ਜਾਏਗੀ। ਕੁਝ ਇੱਕ ਲੋਕ ਹੱਥ ਖੜੇ ਕਰਕੇ ਬਾਹਰ ਆਏ, ਪਰ ਜਦੋਂ ਉਹਨਾਂ ਨਾਲ ਵੀ ਵਿਹਾਰ ਬੁਰਾ ਹੋਇਆ, ਤੇ ਵਿੱਚੋਂ ਫਿਰ ਅੰਦਰ ਆਉਣ ਤੋਂ ਬਾਹਰ ਆਉਣ ਵਾਲੇ ਲੋਕ ਝੱਕ ਗਏ, ਉਹ ਨਾ ਬਾਹਰ ਆਏ। 3 ਤਰੀਕ ਦਾ ਗੁਰੂ ਅਰਜਨ ਪਾਤਸ਼ਾਹ ਦਾ ਪੁਰਬ ਸੀ, ਉਸ ਦਿਨ ਸੰਗਤਾਂ ਨੇ ਪੁਰਬ ਮਨਾਇਆ, ਸੋਚਿਆ ਸ਼ਾਇਦ ਹਾਲਾਤ ਟਲ ਗਏ ਹੋਵਣ, ਇਹਦੇ ਭਿਆਨਕ ਨਾ ਆਵਣ, ਕਿਉਂਕਿ ਇਹ ਤੇ ਮਨੁੱਖਤਾ ਦਾ ਧੁਰਾ ਹੈ। ਪਰ ਆਖਿਰਕਾਰ ਜਦੋਂ 4 ਤਰੀਕ ਆਈ, 4 ਤਰੀਕ ਤੜਕੇ 4 ਵਜੇ ਇਧਰਲੇ ਪਾਸੇ ਆਸਾ ਕੀ ਵਾਰ ਦਾ ਕੀਰਤਨ ਹੋ ਕੇ ਗੁਰੂ ਠੰਡ ਵਰਤਾ ਰਿਹਾ ਸੀ, ਪਰ ਇਧਰਲੇ ਪਾਸੇ ਉਹਨਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਯਾਦ ਰੱਖੋ ਜੇ ਫੌਜ ਦੀਆਂ 4 ਟੁਕੜੀਆਂ ਬਣਾਈਆਂ ਗਈਆਂ, 1 ਟੁਕੜੀ ਬਣਾਈ ਗਈ, 1 ਟੁਕੜੀ ਘੰਟਾ ਘਰ ਵਾਲੇ ਪਾਸੇ ਤੋਂ ਆਏਗੀ, ਕਿਉਂਕਿ ਉਧਰਲੇ ਪਾਸੇ ਅਕਾਲ ਤਖ਼ਤ ਸਾਹਿਬ ਬਿਲਕੁਲ ਨੇੜੇ ਹੈ, 1 ਟੁਕੜੀ ਉਧਰੋਂ ਆਏਗੀ, ਉਸ ਟੁਕੜੀ ਨੇ ਅਕਾਲ ਤਖ਼ਤ ਸਾਹਿਬ ਤੇ ਕਾਬਜ਼ ਹੋਣਾ ਹੈ, ਤੇ ਉੱਥੇ ਸਾਰਾ ਜਿਹੜਾ ਸਫਾਇਆ ਕਰਨਾ, ਇਹ ਉਹਨਾਂ ਦੀ ਵਿਚਾਰ ਸੀ, ਤੇ ਵਿਚਾਰ ਹਾਕਮਾਂ ਨੇ ਇਹ ਮੰਨੀ ਸੀ। ਉਹਨਾਂ ਨੇ ਪਹਿਲਾਂ ਜਨਵਰੀ ਮਹੀਨੇ ਤੋਂ ਲੈ ਕੇ, ਯਾਦ ਰੱਖੋ ਜੇ ਤੁਹਾਨੂੰ ਕਿਤੇ ਵਕਤ ਮਿਲਿਆ, ਤੁਸੀਂ ਦੇਹਰਾਦੂਨ ਜਾਵੋ, ਪਾਉਂਟਾ ਸਾਹਿਬ ਜਾਵੋ, ਪਾਉਂਟਾ ਸਾਹਿਬ ਤੋਂ ਦੇਹਰਾਦੂਨ ਨੂੰ ਜਾਂਦਾ ਰਸਤਾ, ਉਹਦੇ ਵਿੱਚ ਇੱਕ ਇਲਾਕੇ ਦਾ ਨਾਮ ਹੈ ਚਕਰਾਤਾ। ਚਕਰਾਤੇ ਦੇ ਵਿੱਚ ਫੌਜ ਦੇ ਮੁਖੀਆਂ ਨੂੰ ਲੈ ਕੇ ਉੱਥੇ ਜਨਵਰੀ ਤੋਂ ਲੈ ਕੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਪੂਰੇ 3 ਮਹੀਨੇ 5 ਮਹੀਨੇ ਉੱਥੇ ਇੱਕ ਮਾਡਲ ਬਣਾ ਕੇ ਦਰਬਾਰ ਸਾਹਿਬ ਦਾ ਸਾਰੀ ਟ੍ਰੇਨਿੰਗ ਦਿੱਤੀ ਗਈ ਸੀ ਉਹਨਾਂ ਲੋਕਾਂ ਨੂੰ, ਵੀ ਤੁਸੀਂ ਕਿਵੇਂ ਅੰਦਰ ਐਂਟਰ ਕਰਨਾ ਹੈ, ਕਿਵੇਂ ਅੱਗੇ ਜਾਣਾ ਹੈ, ਕਿਵੇਂ ਫਾਇਰ ਕਰਨੇ ਨੇ, ਕਿਵੇਂ ਬੰਬ ਸੁੱਟਣੇ ਨੇ, ਕਿਵੇਂ ਉਹ ਗੈਸਾਂ ਵਰਤਣੀਆਂ ਨੇ, ਜਿਹੜੀ ਗੈਸ ਸਾਰੀ ਦੁਨੀਆਂ ਵਿੱਚ ਮਨਾ ਹੈ ਵੀ ਕਿਸੇ ਜੰਗ 'ਚ ਨਹੀਂ ਵਰਤੀ ਜਾ ਸਕਦੀ, ਉਹ ਗੁਰੂ ਕਿਹਾ ਸਿੱਖਾ ਉਹ ਗੈਸ ਇੱਥੇ ਵਰਤੀ ਗਈ ਹੈ, ਇਸ ਤਰ੍ਹਾਂ 'ਤੇ ਵਰਤੀ ਗਈ ਹੈ। ਉਹ ਵਿਚਾਰ ਕਰੇ ਫਿਰ ਸਹੀ, ਸਮੇਂ ਦੀ ਨਜ਼ਾਕਤ ਨੂੰ ਪਛਾਣੀਏ, ਬੇਨਤੀ ਕਰਨ ਲੱਗਾ ਸਾਂ। ਉਸ ਵੇਲੇ फौज की एक टुकड़ी श्री अकाल तख्त साहब वाले पासे घंटा घर वाले पासे तो जाके श्री अकाल तख्त साहब तक पहुंचनी सी, पर खाकू सिंह का ख्याल कितने उस टुकड़ी वाले पासे ना आ जाए, तो उन्होंने कोशिश की ध्यान वंडन वास्ते जिथे अज आप बैठे हो इधरले पासे मंजी साहब वाले पासे तो यह निवास स्थाना वाले पासे तो एक टुकड़ी अंदर जाएगी, तो वह टुकड़ी फायरिंग करेगी सब तो पहला, टुकड़ा फैर करेगा सब तो पहला, जो फैर करे ध्यान इधर आएगा, जो ध्यान इधर आएगा दूजे पक्ष के लोग जेड़े अंदर श्री अकाल तख्त साहब तक पहुंच जाएंगे, तो इन्हां जेड़े फौज के मुखिए सन उन्होंने सरकार नूं 3 घंटे का समय दिता सी, असीं 10 बजे कार्रवाई शुरू करांगे ते रात दे 1 बजे तक तुहानूं सारा कुछ साफ करके दे देंगे। होया कि एक फौज की टुकड़ी आ जिहड़ा नाल बाबा शहीद बाबा दीप सिंह का स्थान है इधरले पासे आनी सी वह वक्री टुकड़ी सी, एक कुछ फौज के हैलीकाप्टर उत्ते सन भी जिथों कोई हरकत तुहानूं नजर आवे ते उत्थों सानूं दस्सिओ असीं बंब मार के तबाह कर देंगे। सब कुछ होर दा होर हो गया, ना चाहत कछ और, औरा की औरा भई चितवत रहो ठगौर, नानक फांसी गढ़ परी। जदों उन्होंने अकाल तख्त साहिब वाले पासे तो घंटा घर वाले पासे तो फौज नूं लाउणा चाहिया इधरों फायरिंग का जवाब दे रहे सन गुरु के सिख मंजी साहब वाले पासे तो पहले टुकड़ी अंदर गई, जदों इधरों जवाब दे रहे सन तो दूजे पासे तो जिहड़ी टुकड़ी ने शांत सुभाव के अंदर अकाल तख्त साहब तक जाना सी पता बिना लग सकिया, उन्होंने लम्मा समा समझ ही ना आ सकी। अति बड़े ट्रेन कमांडो बड़े अलग किस्म के बंदे जदों परिक्रमा च पैर रखते उदो ही ढेरी क्यों हो जाते ने, इतने कदे अंदर पहुंचते भी नहीं, परिक्रमा में ढेर के ढेर लग गए, पौड़ियों में ढेर के ढेर लग गए, ना समझ लगी रथा पैरों की पै गई, कुछ समझ ना लग्या। तो उन्होंने फौज के मुखिया ने वादा किया भी असी कुछ ग्रनेड लेके चले हैं, सानू चलाने की लोड़ नहीं पैनी, पर जे चलाए भी तो यह इन्नी ताकत वाले ने, इन्होंने उत्थे धरती हिला के रख देनी है, उन्होंने हौसले टट जाएंगे, किसी की लड़न में ताकत नहीं होगी। जब उन्होंने वो ग्रनेड भी चलाए, अजमेर सिंह ने किताब लिखी है सिख राज 20वीं सदी की सिख राजनीति, कितने वक्त मिले जरूर पढ़े ने, पर बड़ी प्यारी गल लिखी हुई उन्हें, कह लगे जदों उन्होंने धरती हिला देने वाले ग्रनेड चलाए गुरु के सिखा ने यूं समझिया भी जिवें आतिशबाजी हुंदी होवे, उन्होंने डराउणा तां की, उन्होंने हौसले बुलंद हो गए, गुरबाणी गाउण लग पे, कबीर मोखे मरने का जप है, मरो तो हर के द्वार, मत हर पूछे कौन है, पर हमारे बार। आखिरकार उन्होंने लंबे समय तो बाद विच पता लग्या असल विचों निक्कियां निक्कियां मोरियां विचों गोलियां आ रही ने, 6-6 इंच उचियां, 7-7 इंच उचियां, जदों अंदर प्रवेश करते सन वह फौजी उदों ही गोलियां मार के उन्होंने उत्थे बिछा देंदे सन गुरु के सिख, कोई चारा ना चलिया। तो आखिर इन्होंने अगे बड़े हाकमां नाल गल की, कहन लगे हो भलिओ असी तो चकराते विच जाके असी तो देहरादून दे कोल बैठ के सिर्फ एक कागजा की लड़ाई लड़ते रहे, कागजा की लड़ाई लड़न विच ते हकीकत विच लड़ाई लड़न विच बड़ा अनोखा अंतर है। यह वाकई उन्होंने जिन्हां ते गुरु गोबिंद सिंह ने कदे मान करके कहा सी 7,00,000 से एक लड़ाऊ तबे गोबिंद सिंह नाम कहाऊ, और इन्होंने सच करके दिखा दिता इत्थे कोई अंतर नहीं रह गया। मैं गल होर संकोचनी चाहना, जो ना कुछ मिलिया आखिरकार 5 तरीक नूं ना सफलता मिली, 5 तरीक नूं इन्होंने एक बख्तरबंद गड्डी अंदर भेजी, ते वो बख्तरबंद गड्डी इधरों गई है मंजी साहब वाले पासे तो, बख्तरबंद गड्डी आउंदी जिहदे ते गोलियां दा कोई असर नहीं हुंदा, ते आखिरकार गुरु के सिखां ने एक राकेट लंचर चला के वो गड्डी भी तबाह कर दित्ती। जो गड्डी भी तबाह हुई इन्होंने टैंक बहाने शुरू कर दिते, एक टैंक और 6 टैंक बारे सन, पर उन्हां विचों एक टैंक मान करो गुरु के सिखा अपने इतिहास उत्ते, एक टैंक इधरले पासे भी गया परिक्रमा विचों अगे लंघ गया, पर जदों बाबा दीप सिंह दे अस्थान दे कोल ਨਦੀ ਲੰਘਣ ਲੱਗਾ ਇਹ ਇਤਿਹਾਸ ਹੈ, ਇਹਨੂੰ ਕਿਸੇ ਕਰਾਮਾਤ ਨਾਲ ਨਾ ਜੋੜਿਓ। ਜੇ ਜਦੋਂ ਉਹ ਟੈਂਕਰ ਉਸ ਬਾਬਾ ਦੀਪ ਸਿੰਘ ਦੇ ਸਥਾਨ ਦੇ ਕੋਲ ਦੀ ਲੰਘਣ ਲੱਗਾ, ਉਹਨੇ ਆਵਾਜ਼ ਮਾਰੀ ਹੋਵੇਗੀ ਬਾਬਾ ਦੀਪ ਸਿੰਘ ਨੇ, ਉਹ ਭਰਿਆ ਇਹ ਨਾ ਸੱਚੀ ਭਾਈ ਮੈਂ 1757 ਵਿੱਚ ਸ਼ਹੀਦ ਹੋ ਗਿਆ ਸੀ, ਮੈਂ ਅੱਜ ਵੀ ਗੁਰੂ ਦੇ ਦਰਬਾਰ ਦੀ ਰਾਖੀ ਬੈਠਾ ਹੋਇਆ, ਉਹ ਟੈਂਕ ਉੱਥੇ ਧਸ ਗਿਆ, ਉੱਥੋਂ ਅੱਗੇ ਨਾ ਜਾਣ ਦਿੱਤਾ। ਬਾਬਾ ਦੀਪ ਸਿੰਘ ਨੇ ਅੱਜ ਵੀ ਗੁਰੂ ਲਈ ਕੁਰਬਾਨੀ ਦਿੱਤੀ। ਅੱਗੇ ਮੈਂ ਬੇਨਤੀ ਕਰਾਂ, ਤੁਹਾਡੀਆਂ ਭਾਵਨਾਵਾਂ ਦੀ ਮੈਂ ਕਦਰ ਕਰਦਾ, ਪਰ ਮੈਂ ਸਮੇਂ ਨੂੰ ਨਹੀਂ ਬੁਲਾ ਸਕਦਾ, ਮੈਂ ਸ਼ਬਦ ਦੇ ਵੀ ਅਰਥ ਕਰਨੇ ਨੇ, ਸਿਰਫ ਇਤਨੀ ਕੁ ਵਰਜ ਕਰ ਸਕਦਾ। ਉੱਥੇ ਬਾਬਾ ਦੀਪ ਸਿੰਘ ਜੀ ਹੋਰਾਂ ਦੇ ਅਸਥਾਨ ਕੋਲ ਉਹ ਟੈਂਕ ਗੜ ਗਿਆ, ਅੱਗੇ ਲੰਘ ਗਿਆ। 5 ਤਰੀਕ ਦਾ ਇਹ ਮੈਂ ਸਾਰੀ ਦਿਹਾੜੀ ਗੁਰੂ ਕੇ ਸਿੱਖ ਆਪਣੀ ਜਾਨਾਂ ਵਾਰ ਵਾਰ ਕੇ ਕਲਗੀਧਰ ਬਾਪੂ ਦੀ ਗੋਦ ਵਿੱਚ ਜਾ ਜਾ ਕੇ ਸਮਾਉਂਦੇ ਰਹੇ, ਮੇਰੇ ਦਾਦੇ ਦੇ ਦਰ ਤੇ ਜਾ ਕੇ ਸਮਾਉਂਦੇ ਰਹੇ, ਮਾਲਕ ਦੇ ਚਰਨਾਂ ਵਿੱਚ ਜੁੜਦੇ ਰਹੇ। ਜਿਹਨਾਂ ਲੋਕਾਂ ਨੂੰ ਬੜਾ ਮਾਣ ਸੀ ਆਪਣੀਆਂ ਫੌਜਾਂ ਉੱਤੇ, ਆਪਣੀਆਂ ਤਾਕਤਾਂ ਉੱਤੇ, ਉਹਨਾਂ ਨੂੰ ਵੀ ਮੰਨਣਾ ਪਿਆ, ਦਾਦਿਆ ਸਾਡੇ ਕੋਲ ਦੇਸ਼ ਦੀ ਫੌਜ ਹੈ ਪਰ ਤੇਰੇ ਕੋਲ ਅਕਾਲ ਦੀ ਫੌਜ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਦੀ ਫੌਜ ਅੱਗੇ ਕਿਸੇ ਦੇਸ਼ ਦੀ ਫੌਜ ਨਹੀਂ ਅੜਿਆ ਕਰਦੀ, ਉਹ ਦੇਸ਼ ਦੀ ਫੌਜ ਵੀ ਨਕਾਰਾ ਹੋ ਗਈ ਪਰ ਅਕਾਲ ਦੀ ਫੌਜ ਉੱਥੇ ਜਿੱਤ ਗਈ। ਇਸ ਤੋਂ ਅਗਲੇ ਹਾਲਾਤ ਉਹ ਮੈਂ ਕੱਲ੍ਹ ਰੋਜ਼ ਤੁਹਾਡੇ ਚਰਨਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂਗਾ। ਅੱਜ ਬਾਕੀ ਸ਼ਬਦ ਦੀ ਵਿਚਾਰ ਵਾਲੇ ਪਾਸੇ ਤੁਰੀਏ। ਸ਼ਬਦ ਥੋੜਾ ਲੰਮੇਰਾ ਸੀ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ, ਉਹ ਮੇਰਾ ਵਾਹਿਗੁਰੂ ਜੀ ਦਿਨ ਰਾਤ ਆਪਣੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੇਵਾ ਸੰਭਾਲ ਕਰਦਾ ਹੈ ਜੀ।
ਸਤਿਗੁਰ ਪੂਰਾ ਭੇਟਿਆ ਭਾਈ ਸ਼ਬਦ ਮਿਲਾਵਣ ਹਾਰ,
ਸਤਿਗੁਰੂ ਪੂਰੇ ਨੂੰ ਮਿਲ ਜਾਈਏ। ਸਤਿਗੁਰੂ ਪੂਰਾ ਕੀ ਕਰਦਾ? ਆਪਣੇ ਸ਼ਬਦ ਦੇ ਦੁਆਰਾ ਉਸ ਵਿਛੜਿਆ ਹੋਇਆਂ ਨੂੰ ਰੱਬ ਨਾਲ ਮਿਲਾ ਦਿੰਦਾ, ਰੱਬ ਦੀ ਗੋਦ ਵਿੱਚ ਸਦੀਵੀ ਆਨੰਦ ਹੈ ਜੀ।
ਸੱਚੇ ਚਰਨ ਸਰੇ ਵੀ ਹੈ ਭਾਈ ਰਾਮ ਭਾਉ ਹੋਵੇ ਨਾਸ,
ਜਿਨ੍ਹਾਂ ਨੇ ਸੱਚੇ ਦੇ ਚਰਨ ਸਰੇਵੇ ਨੇ ਉਹਨਾਂ ਦਾ ਭਰਮ ਭਾਉ ਨਾਸ ਹੋ ਜਾਂਦਾ, ਵਿਸ਼ਵਾਸ ਵੱਧ ਜਾਂਦਾ। ਮੈਂ ਫਿਰ ਰੁਕਣ ਲੱਗਾ, ਇੱਕ ਵਾਰ ਮੈਨੂੰ ਮਾਫ ਕਰਿਓ ਜੀ। ਕੱਲ ਤਮੰਨਾ ਸੀ ਮੈਂ ਕਵਾਂ ਪਰ ਕਹਿ ਨਹੀਂ ਸਕਿਆ, ਕੱਲ ਤਮੰਨਾ ਸੀ ਮੈਂ ਕਵਾਂ ਪਰ ਕਹਿ ਨਹੀਂ ਸਕਿਆ। ਕੱਲ ਗੁਰੂ ਨੇ ਬੜੀ ਕਮਾਲ ਕੀਤੀ, ਮੈਂ ਬੇਨਤੀ ਕਰਾਂ, ਦੇਖੋ ਇਹਨੂੰ ਫਿਰ ਮੈਂ ਅਰਜ਼ ਕਰਾਂ, ਗੁਰੂ ਨੇ ਇੱਕ ਇੱਕ ਦਾਤ ਸਾਨੂੰ ਦਿੱਤੀ ਸੀ ਸਿੱਖਾਂ, ਤੂੰ ਭੁੱਲ ਨਾ ਜਾਵੇਂ, ਤੂੰ ਭੁੱਲ ਨਾ ਜਾਵੇਂ। ਅਸੀਂ ਬਿਲਕੁਲ ਭੜਕਾਹਟ ਨਹੀਂ ਪਹਿਲਾਂ ਕਰ ਲਈ, ਮੈਂ ਬੇਨਤੀ ਕਰਾਂ, ਅਸੀਂ ਅੱਜ ਜਿਹੜਾ ਜ਼ਮਾਨਾ ਹੈ ਉਹ ਹਥਿਆਰਾਂ ਦਾ ਨਹੀਂ ਰਹਿ ਗਿਆ, ਅੱਜ ਹਥਿਆਰ ਦਾ ਜ਼ਮਾਨਾ ਨਹੀਂ, ਅੱਜ ਵਿਚਾਰ ਦਾ ਜ਼ਮਾਨਾ ਹੈ। ਆਪਣੇ ਬੱਚਿਆਂ ਨੂੰ ਪੜ੍ਹਾਓ, ਚੰਗੀ ਕਿਸਮ ਦੇ ਸਿੱਖ ਬਣਾਓ ਤੇ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਪਹੁੰਚਾਓ। ਹਰ ਇੱਕ ਬੰਦਾ ਸਿੱਖਾਂ ਦੇ ਵਿੱਚੋਂ ਡਾਕਟਰ ਹੋਵੇ, ਇੰਜੀਨੀਅਰ ਹੋਵੇ, ਵਕੀਲ ਹੋਵੇ, ਉਹ ਮਨੁੱਖਤਾ ਦਾ ਭਲਾ ਕਰੇ, ਲੋਕਾਂ ਨੂੰ ਪਤਾ ਲੱਗੇ ਵੀ ਗੁਰੂ ਦੀਆਂ ਸਿੱਖਿਆਵਾਂ ਕੀ ਨੇ। ਜਿਹੜੇ ਕੱਲ੍ਹ ਉੱਥੇ ਤੰਬਾਕੂ ਪੀਣ ਨੂੰ ਬੜੀ ਸ਼ਾਨ ਨਾਲ ਕਹਿੰਦੇ ਸੀ, ਸਿਗਰਟ ਬੀੜੀ ਪੀਏਗੇ ਸ਼ਾਨ ਸੇ ਜੀਏਗੇ, ਉਹਨਾਂ ਨੂੰ ਅੱਜ ਸਾਰੀ ਦੁਨੀਆ ਦੁਹਾਈ ਪਾ ਰਹੀ ਹੈ। ਉਹ ਲੋਕ ਨਾ ਮੰਨਣ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਨਾ ਟੇਕਣ, ਪਰ ਹਕੀਕਤ ਭਰਿਆ ਗੁਰੂ ਗੋਬਿੰਦ ਸਿੰਘ ਨੇ ਤਾਂ ਕਿੰਨਾ ਚਿਰ ਪਹਿਲਾਂ ਕਹਿ ਦਿੱਤਾ ਸੀ ਤੰਬਾਕੂ ਨਾ ਪੀ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ। ਮੈਂ ਜਿਹੜੀ ਗੱਲ ਕਰਨ ਲੱਗਾ ਸਾਂ, ਕੱਲ੍ਹ ਗੁਰੂ ਨੇ ਰਹਿਮਤ ਕੀਤੀ, ਤੁਸੀਂ ਕੱਲ੍ਹ ਦਾ ਹੁਕਮਨਾਮਾ ਸੁਣਿਆ ਹੋਵੇਗਾ, ਯਾਦ ਰੱਖਿਓ ਜੇ ਮੈਂ ਇੱਕ ਵਾਰੀ ਦੁਹਰਾ ਦਿੰਦਾ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਇਹ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੱਜ ਦੇ ਅੰਗ ਨੇ, ਇਹ ਯਾਦ ਰੱਖੋ ਜੇ 1865 ਵਿੱਚ ਬਣੇ ਨੇ, ਉਸ ਤੋਂ ਪਹਿਲਾਂ ਵੱਖਰੇ ਵੱਖਰੇ ਅੰਗ ਹੁੰਦੇ ਸਨ। ਰੋ ਵਿਚਾਰ ਆਪਾਂ ਅੱਗੇ ਚੱਲੀਏ। ਕੱਲ੍ਹ ਜਿਹੜਾ ਹੁਕਮਨਾਮਾ ਆਇਆ ਸੀ ਨਾ, ਉਹ 684 ਅੰਗ ਤੋਂ ਆਇਆ ਸੀ, 684 ਅੰਗ। ਜਦੋਂ ਹੁਕਮਨਾਮਾ ਦੇਖਿਆ ਉਦੋਂ ਹੀ ਖਿਆਲ ਆਇਆ, ਸਤਿਗੁਰੂ ਜੀ ਤੁਸੀਂ ਅੱਜ ਵੀ ਚਾਹੁੰਦੇ ਹੋ ਵੀ ਮੇਰਾ ਸਿੱਖ ਇਸ ਸਾਕੇ ਨੂੰ ਨਾ ਭੁੱਲੇ। 684 ਅੰਗ ਦਾ ਮਤਲਬ ਸੀ ਇਹ ਜਿਹੜਾ ਭਾਣਾ ਵਰਤਿਆ ਸੀ 6 ਜੂਨ ਨੂੰ ਤੇ 1984 ਨੂੰ ਵਰਤਿਆ ਸੀ। ਅੱਜ ਮੈਂ ਤੈਨੂੰ ਅੰਗ ਰਾਹੀਂ ਵੀ ਸਮਝਾਉਣਾ ਚਾਹੁੰਦਾ, ਇਹਦੀ ਅਮਿਟ ਛਾਪ ਆਪਣੇ ਦਿਲ ਵਿੱਚ ਰੱਖੀ, ਪਰ ਬਦਲੇ ਦੀ ਭਾਵਨਾ ਨਹੀਂ। ਅੱਜ ਵੀ ਸਾਰਿਆਂ ਨੂੰ ਅਸੀਂ ਓਨਾ ਹੀ ਪਿਆਰ ਕਰਨਾ, ਅੱਜ ਵੀ ਸਾਰਿਆਂ ਨਾਲ ਅਸੀਂ ਓਨਾ ਹੀ ਪਿਆਰ ਨਾਲ ਰਹਿਣਾ। ਇਹ ਰਾਜਨੀਤਿਕ ਦੁਨੀਆ ਦੀਆਂ ਖੇਡਾਂ ਹੁੰਦੀਆਂ ਨੇ, ਅਸੀਂ ਅੱਜ ਵੀ ਸਾਰਿਆਂ ਨੂੰ ਉਵੇਂ ਦਾ ਸੱਦਾ ਦਿੰਦੇ ਹਾਂ। ਮੇਰੇ ਮਾਲਕ ਨੇ ਕਿਰਪਾ ਕੀਤੀ, ਕਹਿੰਦੇ ਸੱਚੇ ਦੇ ਚਰਨ ਸਰੇਬ ਕੇ ਦੇਖ, ਤੇਰਾ ਭਰਮ ਭਉ ਨਾਸ ਹੋ ਜਾਏਗਾ ਅਤੇ ਹਕੀਕਤ ਦੇ ਨੇੜੇ ਹੋ ਜਾਵੇਗਾ ਜੀ।
ਮੇਲਾ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕਾ ਨਾਮ ਨਿਵਾਸ।
ਜੇ ਤੂੰ ਚਾਹੁੰਦਾ ਨਾ ਮੇਰੇ ਹਿਰਦੇ ਚ ਨਾਮ ਵਸ ਜਾਏ ਤਾਂ ਪਹਿਲਾਂ ਭਾਂਡਾ ਧੋਣਾ ਪਏਗਾ। ਸਾਈ ਨੇ ਬੜਾ ਅਮੋਲਕ ਭਾਂਡਾ ਦਿੱਤਾ, ਅਮੋਲਕ ਦਾਤ ਦੇਣੀ ਹੈ, ਤੇ ਉਹ ਧੋਤਾ ਕਿੱਥੇ ਜਾਂਦਾ? ਸਤਿਗੁਰ ਜੀ ਹਜ਼ੂਰ ਆਖਦੇ ਨੇ, ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ, ਚੰਗੇ ਲੋਕਾਂ ਦੀ ਸੰਗਤ ਕਰ, ਵਿਕਾਰੀ ਲੋਕਾਂ ਦੀ ਸੰਗਤ ਨਾ ਕਰ, ਪਾਪੀ ਲੋਕਾਂ ਦੀ ਸੰਗਤ ਨਾ ਕਰ, ਚੰਗੇ ਲੋਕਾਂ ਦੀ ਸੰਗਤ ਕਰ, ਤੇਰੇ ਹਿਰਦੇ ਦੇ ਭਾਂਡੇ ਨੂੰ ਗੁਰੂ ਸਾਫ ਕਰ ਦੇਵੇਗਾ ਜੀ।
ਮਿਟਾ ਅੰਧੇਰਾ ਅਗਿਆਨਤਾ ਪਾਏ, ਕਮਲ ਹੋਵੇ ਪ੍ਰਗਾਸ।
ਗਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ ਅਤੇ ਅੰਦਰ ਸੱਚ ਦਾ ਪ੍ਰਕਾਸ਼ ਹੋ ਜਾਵੇਗਾ, ਮਾਲਕ ਦਾ ਪਿਆਰ ਜਾਗ ਪਵੇਗਾ ਜੀ।
ਗੁਰ ਬਚਨੀ ਸੁਖ ਉਪਜੈ ਪਾਏ, ਸਭ ਫਲ ਸਤਿਗੁਰ ਪਾਸ।
ਗੁਰੂ ਦੇ ਬਚਨਾਂ ਵਿੱਚੋਂ ਸਾਰੇ ਸੁਖ ਪੈਦਾ ਹੋ ਜਾਣਗੇ, ਸਾਰੀਆਂ ਦਾਤਾਂ ਗੁਰੂ ਕੋਲ ਨੇ।
ਮੇਰਾ ਤੇਰਾ ਛੋਡੀਐ ਪਾਏ, ਹੋਈ ਐ ਸਭ ਕੇ ਧੂਰ।
ਹੰਕਾਰ ਨੂੰ ਵਿਤਕਰੇ ਨੂੰ ਛੱਡੋ ਭਲਿਆ, ਮੇਰਾ ਤੇਰਾ ਛੱਡ ਕੇ ਸਾਰਿਆਂ ਦੇ ਚਰਨਾਂ ਦੀ ਧੂੜੀ ਭਾਵ ਨਿਮਰਤਾ ਧਾਰਨ ਕਰੀਏ ਜੀ।
ਘਟ ਘਟ ਬ੍ਰਹਮ ਪਸਾਰਿਆ ਪਾਏ, ਪੇਖੈ ਸੁਣੈ ਹਜੂਰ।
ਉਹਦੇ ਵਿੱਚ ਰੱਬ ਦਾ ਨਿਵਾਸ ਹੈ, ਉਹ ਸਾਡੇ ਕਰਮਾਂ ਨੂੰ ਵੇਖਦਾ, ਸਾਡੇ ਕੀਤੇ ਨੂੰ ਜਾਣਦਾ ਹੈ ਜੀ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਏ, ਤਿਤ ਦਿਨ ਮਰੀਐ ਚੂਰ।
ਤੈਨੂੰ ਨੀ ਕਹਿੰਦੇ ਸਰੀਰ ਦਾ ਤੇ ਆਤਮਾ ਦਾ ਵਿਛੋੜਾ ਪੈ ਜਾਣਾ, ਮਰਨਾ ਤੇ ਉਹਨੂੰ ਕਹਿੰਦੇ ਨੇ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ, ਤਿਤ ਦਿਨ ਮਰੀਐ ਝੂਰ। ਜਿਸ ਦਿਨ ਰੱਬ ਦਾ ਵਿਛੋੜਾ ਪਵੇ ਅਸੀਂ ਦੁਖੀ ਲੁੱਝ ਲੁੱਝ ਕੇ ਮਰਦੇ ਹਾਂ।
ਕਰਨ ਕਰਾਵਨ ਸਮਰਥੋ ਪਾਏ, ਸਰਬ ਕਲਾ ਭਰਪੂਰ।
ਸਾਰੀਆਂ ਕਲਾਵਾਂ ਵਿੱਚ ਭਰਪੂਰ ਹੈ, ਸਾਰਾ ਕੁਝ ਕਰਨ ਕਾਰਨ ਦੇ ਸਮਰੱਥ ਹੈ ਜੀ।
ਪ੍ਰੇਮ ਪਦਾਰਥ ਨਾਮ ਹੈ ਪਾਏ, ਮਾਇਆ ਮੋਹ ਬਿਨਾਸ਼।
ਪ੍ਰੇਮ ਪਦਾਰਥ ਤੇ ਇੱਕ ਗੁਰੂ ਕੋਲੋਂ ਦਾਤ ਮਿਲਦੀ ਹੈ, ਉਹਦੇ ਪ੍ਰਾਪਤ ਕੀਤਿਆਂ ਮਾਇਆ ਦਾ ਮੋਹ ਨਾਸ਼ ਹੋ ਜਾਂਦਾ ਹੈ।
ਇਸ ਭਾਵੈ ਤਾਂ ਮੇਲ ਲਏ ਪਾਏ, ਹਿਰਦੈ ਨਾਮ ਨਿਵਾਸ।
ਮਾਲਕ ਨੂੰ ਭਾ ਜਾਏ ਆਪਣੇ ਚਰਨਾਂ ਵਿੱਚ ਨਿਵਾਸ ਦੇ ਦਿੰਦਾ, ਪਰ ਉਹਨਾਂ ਨੂੰ ਜਿਨ੍ਹਾਂ ਦੇ ਹਿਰਦਿਆਂ ਵਿੱਚ ਨਾਮ ਦਾ ਨਿਵਾਸ ਹੋ ਜਾਵੇ ਜੀ।
ਗੁਰਮੁਖ ਕਮਲ ਪ੍ਰਗਾਸੀਐ ਭਾਈ, ਹਿਰਦੈ ਹੋਵੇ ਪ੍ਰਗਾਸ।
ਗੁਰਮੁਖ ਦਾ ਗਿਰਦਾ ਸਦਾ ਕਮਲ ਪ੍ਰਗਾਸ ਦਾ ਅਰਥ ਹੁੰਦਾ, ਖੇੜੇ ਵਿੱਚ ਰਹਿੰਦਾ, ਐਨਸ ਦਿਨ ਅਤੇ ਰਾਤ ਆਪਣੇ ਪਿਆਰੇ ਦੇ ਰੰਗ ਵਿੱਚ ਰੰਗਿਆ ਰਹਿੰਦਾ।
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤ ਆਕਾਸ।
ਗੁਰੂ ਦੀ ਮਿਹਰ ਦੇ ਨਾਲ ਉਹਦਾ ਗਿਰਦਾ ਇਹਨਾਂ ਖੇੜੇ ਵਿੱਚ ਆ ਗਿਆ, ਉਹਨੂੰ ਧਰਤ ਆਕਾਸ਼ ਵੀ ਕਿਸੇ ਖੇੜੇ ਵਿੱਚ ਨਜ਼ਰ ਆਉਂਦਾ ਹੈ।
ਗੁਰ ਪੂਰਾ ਸੰਤੋਖਿਆ ਭਾਈ, ਐਨਸ ਲਾਗਾ ਪਾਓ।
ਪੂਰੇ ਨੇ ਸੰਤੋਖ ਦੀ ਦਾਤ ਦੇ ਦਿੱਤੀ, ਜਿਹਦਾ ਸਦਕਾ ਦਿਨ ਅਤੇ ਰਾਤ ਆਪਣੇ ਪਿਆਰੇ ਨਾਲ ਪਿਆਰ ਪੱਕਾ ਗੰਢਾਂ ਬੱਝ ਗਈਆਂ ਜੀ।
ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸਵਾਓ।
ਸਦੀਪ ਕਰ ਉਹਦੀ ਰਸਨਾ ਨੂੰ ਰੱਬੀ ਗੁਣਾਂ ਨੂੰ ਗਾਉਂਦਿਆਂ ਆਨੰਦ ਆਉਂਦਾ, ਤੇ ਇਹ ਆਨੰਦ ਉਹ ਸਦੀਪ ਮਾਣਦਾ, ਦੂਜਾ ਸਵਾਓ ਖਤਮ ਹੋ ਜਾਂਦਾ ਹੈ।
ਕਰਨੀ ਸੁਣ ਸੁਣ ਜੀਵਿਆ ਭਾਈ, ਨੇਹ ਚਲ ਪਾਇਆ ਥਾਓ।
ਆਪਣੇ ਕੰਨਾਂ ਨਾਲ ਸਾਈ ਦੀ ਮਹਿਮਾ ਸੁਣ ਸੁਣ ਕੇ ਜੀਵਨ ਮਿਲਦਾ, ਤੇ ਉਹਨੂੰ ਸੱਚੇ ਦੇ ਚਰਨਾਂ ਵਿੱਚ ਸਦੀਪ ਟਿਕਾਣਾ ਮਿਲ ਗਿਆ, ਜੀਵਨ ਦੀ ਭਟਕਣਾ ਖਤਮ ਹੋ ਗਈ ਜੀ।
ਜਿਸ ਪ੍ਰਤੀਤ ਨਾ ਆਵੇ ਭਾਈ, ਸੋ ਜੀਅੜਾ ਜਲ ਜਾਓ।
ਜਿਨ੍ਹਾਂ ਨੂੰ ਗੁਰੂ ਦੇ ਇਹਨਾਂ ਬਚਨਾਂ ਤੇ ਵਿਸ਼ਵਾਸ ਨਹੀਂ ਬੱਝਦਾ, ਸਾਹਿਬ ਕਹਿੰਦੇ ਉਹ ਦਿਨ ਰਾਤ ਆਪਣੇ ਹੀ ਅੰਦਰ ਦੀ ਅੱਗ ਨਾਲ ਸੜ ਸੜ ਮਰਦੇ ਨੇ।
ਬਹੁ ਗੁਣ ਮੇਰੇ ਸਾਹਿਬ ਭਾਈ, ਹਾਂ ਤਿਸ ਕੈ ਬਲ ਜਾਓ।
ਸਾਹਿਬ ਦੇ ਵਿੱਚ ਤਾਂ ਬਹੁਤ ਗੁਣ ਨੇ, ਮੈਂ ਤਾਂ ਥੋੜੇ ਜੇ ਦੱਸ ਰਿਹਾ, ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ।
ਉਹ ਨਿਰਗੁਣ ਯਾਰੇ ਪਾਲਦਾ ਭਾਈ, ਦੇ ਨਿਥਾਵੈ
ਰਿਜਕਾਂ ਦੀ ਥਾਂ ਕੋਈ ਨਹੀਂ ਹੁੰਦੀ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿੰਦਾ ਹੈ।
ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ,
ਜਿਹਦਾ ਨਾਮ ਬੜਾ ਪਿਆਰਾ ਹੈ ਉਹ ਸਾਰਿਆਂ ਜੀਵਾਂ ਨੂੰ ਬਿਨਾਂ ਵਿਤਕਰੇ ਤੋਂ ਰਿਜਕ ਦਿੰਦਾ ਹੈ।
ਜਿਸ ਗੁਰ ਸਾਚਾ ਭੇਟੀਆ ਭਾਈ ਪੂਰਾ ਤਿਸ ਕਰਮਾਉ,
ਕਿਸਮਤ ਪੂਰਾ ਕਰਮਾਉ ਦਾ ਅਰਥ ਹੁੰਦਾ ਹੈ ਉਹਦੇ ਚੰਗੀ ਕਿਸਮਤ ਉਹਦੀ ਮੰਨੀਏ ਜਿਹਨੂੰ ਪੂਰਾ ਗੁਰੂ ਮਿਲ ਜਾਵੇ ਜੀ।
ਇਸ ਬਿਨ ਘੜੀ ਨਾ ਜੀਵਿਆ ਭਾਈ ਸਰਬ ਕਲਾ ਭਰਪੂਰ,
ਸਾਰੀਆਂ ਕਲਾਵਾਂ ਵਿੱਚ ਪੂਰਾ ਹੈ ਤੇ ਹਰ ਥਾਂ ਦੇ ਉੱਤੇ ਭਰਪੂਰ ਹੈ, ਉਸ ਵਾਹਿਗੁਰੂ ਜੀ ਨੂੰ ਸੇਵਣਾ ਚਾਹੀਦਾ ਹੈ।
ਸਾਸ ਗਿਰਾਸ ਨਾ ਵਿਸਰਾ ਭਾਈ ਵੇਖੋ ਸਦਾ ਹਜੂਰ,
ਆਪਣੇ ਕੁਝ ਖਾਂਦਿਆਂ ਤੇ ਸਾਹ ਲੈਂਦਿਆਂ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ, ਉਹ ਸਦੀਵ ਸਾਡੇ ਕੰਮਾਂ ਨੂੰ ਜਾਣਦਾ ਹੈ।
ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ,
ਮੈਨੂੰ ਗੁਰੂ ਨੇ ਕਿਰਪਾ ਕਰਕੇ ਸੰਗਤ ਵਿੱਚ ਮਿਲਾ ਦਿੱਤਾ ਤੇ ਉਹਦੀ ਕਿਰਪਾ ਦਾ ਸਦਕਾ ਮੈਨੂੰ ਇਹ ਦਾਤ ਪ੍ਰਾਪਤ ਹੋਈ, ਸਾਰੀਆਂ ਥਾਵਾਂ ਤੇ ਵਸਦਾ ਰੱਬ ਨਜ਼ਰ ਆਇਆ ਜੀ।
ਜਿੰਨਾ ਪ੍ਰੀਤ ਨਾ ਲੱਗਿਆ ਭਾਈ ਸੇ ਨਿਤ ਨਿਤ ਮਰਦੇ ਚੂਰ,
ਜਿਨ੍ਹਾਂ ਕੋਲ ਰੱਬ ਦੀ ਪ੍ਰੀਤ ਦਾ ਖਜ਼ਾਨਾ ਨਹੀਂ ਹੁੰਦਾ ਉਹਨਾਂ ਨੂੰ ਜਿਉਂਦੇ ਨਾ ਸਮਝੋ, ਆਪਣੀਆਂ ਲਾਸ਼ਾਂ ਆਪਣੇ ਹੀ ਕੰਧਿਆਂ ਤੇ ਚੁੱਕੀ ਫਿਰਦੇ ਮੁਰਦਿਆਂ ਵਾਂਗੂ ਨੇ।
ਅੰਚਲ ਲਾਏ ਤਰਾਇਆ ਭਾਈ ਭਵ ਜਲ ਦੁੱਖ ਸੰਸਾਰ,
ਗੁਰੂ ਨੇ ਆਪਣੇ ਪੱਲੇ ਨਾਲ ਲੱਗ ਕੇ ਇਸ ਦੁੱਖਾਂ ਭਰੇ ਸੰਸਾਰ ਤੋਂ ਪਾਰ ਕਰ ਦਿੱਤਾ ਜੀ।
ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਪਾਰ,
ਕਰਕੇ ਮਾਲਕ ਨੇ ਨਦਰ ਕਰਕੇ ਨਿਹਾਲ ਕਰ ਦਿੱਤਾ ਤੇ ਆਪਣਾ ਅੰਗ ਭਾਵ ਆਪਣਾ ਸਾਥ ਦੇ ਦਿੱਤਾ ਜੀ।
ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ,
ਮਨ ਅਤੇ ਤਨ ਸ਼ਾਂਤ ਸੁਭਾਅ ਦਾ ਹੋ ਜਾਂਦਾ ਹੈ ਅਤੇ ਉਹ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ ਹੈ।
ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਿਖ ਕਾਟਣ ਹਾਰ,
ਹੁੰਦਾ ਪਾਪ ਮੈਂ ਉਹਦੀ ਸ਼ਰਨਾਗਤੀ ਹੈ ਜਿਹੜਾ ਕਿਲ ਬਿਖ ਪਾਪ ਕੱਟਣ ਵਾਲਾ ਹੈ। ਫੁੱਲਾਂ ਦੀ ਖਿਮਾ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ, ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਿਖ ਕਾਟਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।